headlines anywhere. But we bring you the story behind the headlines by Group Editor and CEO Yudhvir Jaswal. Only on South Asian Pulse. Call Yudhvir Jaswal 647-272-8182 or visit southasiandaily.com.
That is 905-828-8488. वही बीकानेर वाला कनाडा, अगर आप क्रेव करें ऑथेंटिक टेस्ट ऑफ इंडिया तो आपका इंतजार है खत्म. एमजेजे हॉस्पिटैलिटी लेकर आया है कनाडा के फेवरेट इंडियन स्वीट शॉपर रेस्टोरेंट बीकानेर वाला. गुलाब जामुन, रसगुल्ला, काजू कतली या क्रिस्पी समोसा या हो चटपटा चाट, हर बाइट में मिलेगा देसी स्वाद का मजा. मसाला चाय और मैंगो लस्सी से दिन को और भी खास बनाएं. विजिट करें 1940 गोरवे ड्राइव ब्रैम्पटन या ऑर्डर करें बीकानेर वाला कनाडा.ca पर. कॉल कीजिए 905-913-1119. बीकानेर वाला कनाडा, वेयर एवरी बाइट टेस्ट ऑफ ट्रेडिशन. साथ ही मैं आप लोगों को बिल्कुल बता दूं बेडरूम बुटीक के बारे में भी. अच्छी नींद से आते हैं अच्छे ख्वाब, पर अगर नींद ना आए तो डिस्कवर द अल्टीमेट कम्फर्ट एट बेडरूम बुटीक. चुनिए हमारे स्टनिंग मैंगोवुड बेड्स या कनेडियन मेड मैट्रेसेस का जबरदस्त रेंज. जो स्टाइल और कम्फर्ट का है परफेक्ट कॉम्बिनेशन. इस हॉलीडे सीजन पे एंजॉय कीजिए अप टू 60% ऑफ ऑन सिलेक्टेड प्रोडक्ट्स. और हाँ, कोई एडिशनल टैक्स या इन मार्कअप फीस नहीं है. We offer GTA wide front door delivery. तो किस बात का इंतजार, हमें विजिट कीजिए 268 रदरफोर्ड रोड ब्रैम्पटन, साउथ ब्रैम्पटन पर. मेजर इंटरसेक्शन रदरफोर्ड रोड साउथ और गिल्डन रोड पर. कॉल करें आज ही एट 905-796-0006 पर. दैट इज 905-796-0006. द बेडरूम बुटीक, वेयर योर गुड नाइट डिजायर्स बिकम अ ड्रीम कम ट्रू. साथ ही मैं आपको बता दूं SHN फाउंडेशन के बारे में. कार्ड्रो के दिल में बसते हैं लोगों के जज्बात और हॉस्पिटल्स में होती है वो कोशिश जिस सोच से हो करे. लेकिन सोचिए अगर हमारे पास ज्यादा हो तो हम क्या कर सकते हैं. lovescardboard.ca पर जाकर डोनेट करें और इस मिशन का हिस्सा बनिए. दैट इज lovescardboard.ca. उसी के साथ एक बार फिर आप लोगों को बता दूं अगर आपसे हमारी कोई स्पॉन्सर अपडेट मिस हो गई है या आप भी वाई मीडिया प्लेटफॉर्म पर एडवर्टाइज करना चाहते हैं तो बिल्कुल कॉल कर सकते हैं ऑन द नंबर 416-475-5000. उसी के साथ बड़ी सारी अपडेट्स आप लोगों के लिए लेकर आ रही हूँ. जल्द ही, बहुत ही जल्द आप लोगों के लिए थॉट ऑफ द डे सेगमेंट जो है 9:10 के अराउंड, 9:10 के अराउंड हम थॉट ऑफ द डे सेगमेंट भी करते हैं तो वो भी बहुत जल्द करेंगे. एक बहुत ही खूब थॉट ऑफ द डे आप लोगों के लिए लेकर आई हूँ. उसी के साथ डिस्कशन बिल्कुल जारी रखेंगे अरविंद जी से. एक बार फिर से हम अपडेट्स जरूर लेंगे इससे पहले. जी अरविंद जी,
रिया जी, बिल्कुल जड़ियां खबरां खास की बख्शी साहब दे नाल पंजाब दे रिलेशन दे विच खास की जीटी तुसी लाके चलूंगे एनसीआर दी भी खबर आज इंक्लूड कीतियां. जड़ा दिल्ली दा एरिया हैगा, दिल्ली दी इलेक्शन 5 फरवरी नूं मतदान होना जी. फिर गिनती जड़ी मतदान दी गिनती हैगी आ ओ 8 फरवरी नूं होनी हैगी आ. इत्थे जड़ा हैगा 4 फरवरी नूं असीं फुल कवरेज करांगे, 7 फरवरी नूं भी फुल कवरेज करूंगे रिजल्ट्स दी, क्योंकि एक दिन दे जिहड़ा डिले हुंदा हैगा कैनेडा टाइमिंग्स दे अकॉर्डिंग इंडिया दे टाइमिंग्स दे नाल. जरूर इत्थे पूरी दी पूरी दिल्ली दी एक एक राइडिंग, एक एक सीट, इंपॉर्टेंट सीट्स ते कौन जित रहा हैगा दिल्ली दी इलेक्शंस. दिल्ली दी इलेक्शंस जिहड़ियां हैगियां इंपैक्ट करूंगियां नेशनल पॉलिटिक्स दे विच. नेशनल पॉलिटिक्स क्यों इंपैक्ट करूंगियां, नेशनल पॉलिटिक्स दे विच क्यों इंपैक्ट करूंगी, नेशनल पॉलिटिक्स इस करके इंपैक्ट करूंगी क्योंकि देखा जाए अरविंद केजरीवाल साहब, अरविंद केजरीवाल साहब अगर री इलेक्ट होंगे है तो इंडिया ब्लॉक एक इंपॉर्टेंट पार्टी है तो अपना वर्चस्व कायम रख सकते हैं. तो प्लस पंजाब दे विच अगर दिल्ली की जित होंगी तो पंजाब दे विच जिहड़ियां हुण लगभग हाफ टर्म पूरा हो चलिया है ਉਹ ਜਿਹੜਾ ਸੈਕਿੰਡ ਟਰਮ ਹੈਗਾ ਉਹਦੇ ਵਿੱਚ ਇੰਪੋਰਟੈਂਟ ਜਿਹੜੇ ਡਿਸੀਜਨਸ ਲੈਣੇ ਆ ਦੈਨ ਦੈਟ ਜਿਹੜੀ ਗਵਰਨਮੈਂਟ ਹੈਗੀ ਹੈ ਖਾਸ ਕਿ ਪਹੁੰਚ ਸਿੰਘ ਮਾਨ ਸਾਹਿਬ ਦੀ ਗਵਰਨਮੈਂਟ ਆ ਉਹ ਇੰਪੋਰਟੈਂਟ ਜਿਹੜੇ ਹੈਗੇ ਆ ਇੰਸਟਰਕਸ਼ਨਸ ਤੇ ਪਲੱਸ ਜਿਹੜੇ ਹੈਗੇ ਡਿਸੀਜਨਸ ਲਿੱਤੇ ਜਾ ਸਕਦੇ ਆ. 1100 ਰੁਪਿਆ ਲੇਡੀਜ਼ ਨੂੰ, 2100 ਰੁਪਏ ਦੀ ਇੱਕ ਮੈਂਡੇਟ ਦੇ ਨਾਲ ਆਮ ਆਦਮੀ ਪਾਰਟੀ ਜਿਹੜੀ ਹੈਗੀ ਦਿੱਲੀ ਦੀ ਇਲੈਕਸ਼ਨ ਦੇ ਵਿੱਚ ਚੱਲੇ ਹੈਗੇ ਆ. ਅੱਜ ਜ਼ਰੂਰ ਗੱਲਬਾਤ ਕਰਾਂਗੇ ਜਿਹੜੀ ਕਿ ਲੇਡੀਜ਼ ਨੂੰ ਖਾਸ ਕਿ ਲੇਡੀਜ਼ ਨੂੰ ਜਿਹੜਾ ویلفیئر ویلفیئر دتا جاندا ہے 1100 روپیہ یا 2100 روپیہ ادا کی امپیکٹ پیندا ہے ضرور ہے جی ادھے ضرور گل بات کران گے دلی دی الیکشن کس طرح جڑا ہے رخ جڑی ہے کردی پئی ہے اگر جڑے سرویز آ رہے ہیں سرویز دے وچ اے دسیا جا رہا ہے کہ 100 دے وچوں 40 جڑی لیڈیز ہے وہ عام آدمی پارٹی نو پسند کر رہی ہیں پلس بی جے پی کا کمپیریزن کیا جائے وہ آکڑا 30 کا آکڑا ہے لیڈیز ووٹ دو میٹر مطلب اس الیکشن دے وچ اگر انڈیا دیا جنیاں بھی تسی اسمبلی الیکشن ہوئی ہیں یا پارلیمنٹ الیکشن ہوئی ہیں لیڈیز دی ووٹ نو بہت بڑا امپیکٹ پیا سی ووٹر نے جڑا یہ بھی گل بات کیتی ہے کہ پرش تے فیمیل میل تے فیمیل میل جڑے ممبرس ہے دلی دے جڑے ریزیڈینٹس ہے میل جڑے 18 سال تو اوپر جڑے ووٹ پا سکتے ہیں ایرسپیکٹو یہ کوئی ریلیجن والی میں گل نہیں کیتی کاسٹ کی ہے وہ بعد دے وچ نارمس ہوں گے لیکن میل ممبر دے وچ 50% بی جے پی نو سپورٹ کر رہے ہیں تے 50% جڑے ہیگے ہیں وہ عام آدمی پارٹی نو سپورٹ کر رہے ہیں کانگریس دا ہجے تک کوئی بھی آکڑا نکل کے باہر نہیں آ رہا کیونکہ انہوں دی الیکشن کمپین مینوں لگدا کہ کل تو سٹارٹ ہوئی ہے کہ جد راہل گاندھی جی نے آروپ لگائے شیش محل دا نام لیتا تے الیکشن کمپین سٹارٹ کیتی ہے آفیشلی اگر دیکھا جاوے دلی دے وچ جڑے میل ممبرس ہے اکارڈنگ ٹو سی ووٹر جڑے 50-50% بی جے پی نو سپورٹ کر رہے ہیں تے 50% جڑے ہیگے ہیں عام آدمی پارٹی نو سپورٹ کر رہے ہیں ایکی جڑی ہیگی ہے کلین سویپ والا جڑا اکارڈنگ ٹو سرویز کچھ بھی ہو سکتا ہے گا کلین سروے ورگا جڑا کلین سویپ جڑی چلدی ہوندی سی عام آدمی پارٹی دی اس طرح دا اکارڈنگ ٹو سرویز نہیں دسیا جا رہا ہے گا فرق کتھے پی رہا سی ووٹر کیوں عام آدمی پارٹی نو سپورٹ عام آدمی پارٹی نو جت دا شرے دے رہی ہے کہ دے ول گوئنگ ٹو گیٹ دا سلائٹ میجورٹی جڑی ہے کہ 40 سیٹاں تک آ سکدی ہے 39 تو 41 سیٹاں آ سکدی ہیں عام آدمی پارٹی اور 10% دی جڑی پلس ہے عام آدمی پارٹی دی 40 جڑی لیڈیز پسند کردی ہے وہ جڑا ڈفرنس ہے 10-40 ہن ڈفرنس کتنے جا رہا جی 10% 10 تو لے کے 20% جڑا سی ووٹر دس رہا ہے وہ یہ دسیا گیا ہے کہ جڑا 10-20% جہیا لیڈیز ہے وہ انڈیسائڈ بھی ہے انہوں نے ہجے ڈیسائڈ نہیں کر پا رہے کہ وہ بی جے پی کرنی جان یا عام آدمی پارٹی کرن 10% کا پرومینٹلی ہجے تک ڈیسائڈ نہیں کرتا ہوں 10% اگر یہ شفٹ کرتا کسی بھی پارٹی کرنی اٹ کین ٹرن عام آدمی پارٹی انٹو 40 انٹو 60 سیٹس اور 55 سیٹس سپریم میجورٹی ادھر بی جے پی 30 سیٹاں تے بیٹھی ہے وہ جمپ کر کے 36 تے آ سکتی ہے یہ جڑا ہے ایک کلائمیکس جڑا دکھایا جا رہا ہے ہن گل بات کریں گے سٹے بازار سٹا بازار انڈیا دا کانسٹیٹیوشن نہیں مانتا لیکن راجستھان تے جودھپور تو تسی لا کے چلو گے 70 کلومیٹر دور ایک فلو دی ایک قصبہ ہے جڑا کہ اپنے ایلیگل سٹیا واسطے منیا جاتا اتے ہرک بائی الیکشن انڈیا دی تے سٹا لگتا ہے تے پلس کئی الیکشنز تسی لا کے چلو میچاں دیاں کرکٹ دیاں ایون تسی لا کے چلو گے کوئی بھی پیداوار دی بھی جڑی ہے جڑے ہے سٹے لگتے ہے کیا جاتا ہے کہ بیکانیر والا جڑا بیکانیر جڑا سٹا لگتا وہ زیادہ پربھاوت ہے لیکن اگر تسی سوشل میڈیا دی جڑی ہے ٹرینڈنگ سیٹ کرو تو فلو دی جڑا سٹا بازار ہے وہ کی دس رہا گا اج تو مہینے پہلے وہ یہ دس رہے تھے کہ عام آدمی پارٹی دی سرکار بن رہی ہے 40-39 تو لے کے 40 سیٹاں 41-40 تو اوپر سیٹاں دے رہے سی لیکن جڑی اج دی جڑی مینڈیٹ آئی ہے اج دی انہوں دی جو پرڈکشنز آئی ہے وہ دے وچ بی جے پی دا انہوں نے دسیا ہے کہ بی جے پی 30 سیٹاں تک لے کے جا سکتی ہے 40 جڑیاں سیٹاں 41 سیٹاں جڑیاں ہیگیاں 41 سیٹاں جڑیاں عام آدمی پارٹی نے دتیاں سی وہ 39 تک آ چکیاں ہیگیاں تھوڑی جی گراوٹ جڑی ہیگی ہے سٹے بازار دے وچ جڑی چل رہی ہیگی ہے ਸੱਟਾ ਬਾਜ਼ਾਰ ਦੀ ਜਿਹੜੀ ਪੁਰਾਣੀ ਜਿਹੜੀ ਪ੍ਰੈਡਿਕਸ਼ਨ ਸੀ ਪਾਰਲੀਮੈਂਟ ਦੀ ਇਲੈਕਸ਼ਨ ਦੇ ਦੌਰਾਨ ਉਹ ਬਹੁਤ ਜ਼ਿਆਦਾ ਗਲਤ ਨਿਕਲੀ ਸੀ, ਇਹ ਮੈਂ ਤੁਹਾਨੂੰ ਜ਼ਰੂਰ ਦੱਸ ਦੂੰਗਾ। ਲੇਕਿਨ ਲੇਡੀਜ਼ ਦੀ ਵੋਟ ਇੰਪੈਕਟ ਕਰਦੀ ਹੈ। ਤੇ ਮੈਂ ਰੀਆ ਜੀ ਤੋਂ ਜ਼ਰੂਰ ਪੁੱਛਣਾ ਚਾਹੂੰਗਾ, ਰੀਆ ਜੀ ਵੁਮਨ ਵੈਲਫੇਅਰ ਮੰਥਲੀ ਜਿਹੜੀ ਇੰਸਟਾਲਮੈਂਟ ਮੰਥਲੀ ਗੌਰਮੈਂਟ ਵੱਲੋਂ ਸਪੋਰਟ ਜਿਹੜਾ ਕਿ ਪੰਜਾਬ ਚ ਇੱਕ ਵਾਅਦਾ ਹੋਇਆ ਸੀ 1100 ਰੁਪਇਆ, ਤੁਸੀਂ ਹਰਿਆਣਾ ਸਟੇਟ ਨੂੰ ਬਿਲੋਂਗ ਕਰਦੇ ਹੋ, ਉੱਥੇ ਵੀ ਹਰਿਆਣਾ ਸਰਕਾਰ ਨੇ ਵੀ ਜਿਹੜੇ ਹੈਗੇ ਲੇਡੀਜ਼ ਨੂੰ ਇੰਪੈਕਟ ਕਰਦਾ। ਯੰਗ ਲੇਡੀ ਲਾਈਕ ਯੂ, ਜਿਹੜਾ ਮੈਂ ਤੁਹਾਨੂੰ ਜ਼ਰੂਰ ਪੁੱਛਣਾ ਚਾਹੂੰਗਾ, ਕਿਆ ਲੇਡੀਜ਼ ਨੂੰ ਇਹ ਚੀਜ਼ਾਂ ਇੰਪੈਕਟ ਕਰਦੀਆਂ ਕਿ ਮੰਥਲੀ ਇੱਕ ਤਰ੍ਹਾਂ ਦੀ ਜਿਹੜੀ ਕੰਪਨਸੇਸ਼ਨ ਮਨੀ ਸਪੋਰਟ ਜਿਹੜੀ ਹੈਗੀ ਇਨਕਮ ਸਪੋਰਟ ਦਿੱਤੀ ਜਾਂਦੀ ਹੈ, ਦੈਟ ਇੰਪੈਕਟਸ ਤੁਹਾਡਾ ਵੋਟ ਪਾਉਣ ਦਾ ਟ੍ਰੈਂਡ ਚੇਂਜ ਹੋ ਸਕਦਾ ਇਹਦੇ ਨਾਲ? ਮੈਂ ਜ਼ਰੂਰ ਪੁੱਛਣਾ ਚਾਹੂੰਗਾ, ਐਟ ਯੋਰ ਏਜ ਗਰੁੱਪ ਕਿਆ ਤੁਹਾਡੀ ਕੀ ਪ੍ਰਿਓਰਟੀਜ਼ ਹੋਣਗੀਆਂ ਅਗਰ ਇੱਕ ਇਨਕਮ ਮਿਲਦੀ ਹੈਗੀ ਲੇਡੀਜ਼ ਨੂੰ? ਦੈਟ ਇਜ਼ ਮਤਲਬ ਇੰਡੀਆ ਦੇ ਵਿੱਚ ਮੇਲ ਤੇ ਫੀਮੇਲ ਮਾਈਟ ਬੀ ਨਾਓ ਲਿਟਰੇਸੀ ਰੇਟ ਬਹੁਤ ਵਧੀਆ ਹੋ ਚੁੱਕੀ ਹੈ, ਲੇਕਿਨ ਦੇਰ ਆਰ ਸਮ ਫੈਕਟਰਸ ਔਨ ਜੋਬਸ ਆਲਸੋ ਇਨ ਇੰਡੀਆ, ਦੇ ਆਰ ਸੋ ਮੈਨੀ ਫੈਕਟਰਸ ਦੈਟ ਸਮਥਿੰਗਸ ਆਰ ਵੈਰੀ ਜਿਹੜੇ ਕੰਪਰੋਮਾਈਜ਼ ਕੀਤੀਆਂ ਜਾਂਦੀਆਂ, ਈਵਨ ਤੁਸੀਂ ਜੋਬ ਸਕੇਲ ਦੇ ਵਿੱਚ ਤੁਸੀਂ ਲਾ ਕੇ ਚਲੋ, ਪੇ ਸਕੇਲ ਦੇ ਵਿੱਚ ਲਾ ਕੇ ਚਲੋ, ਕਿਆ ਆਹ ਚੀਜ਼ਾਂ ਜਿਹੜੀਆਂ ਵੈਲਫੇਅਰ ਦੀਆਂ ਹੈਗੀਆਂ ਇਹ ਇੰਪੈਕਟ ਕਰਦੀਆਂ? ਕੋਈ ਹਰਿਆਣੇ ਦੀ ਇਲੈਕਸ਼ਨ ਨੇ ਇੰਪੈਕਟ ਕੀਤਾ, ਬੀਜੇਪੀ ਜਿਹੜੀ ਹਾਰ ਵੀ ਪਈ ਸੀ, ਲੇਡੀਜ਼ ਦੀ ਵੋਟ ਬੰਪਰ ਵੋਟ ਪਈ ਬੀਜੇਪੀ ਨੂੰ, ਤੁਸੀਂ ਕਿਆ ਮੰਨਦੇ?
ਜੀ ਬਿਲਕੁਲ ਅਰਵਿੰਦ ਜੀ, ਬਹੁਤ ਹੀ ਅਹਿਮ ਸਵਾਲ ਔਰ ਮੁੱਦਾ ਆਪਣੇ ਉਠਾਇਆ, ਤੋ ਇਸਕਾ ਆਂਸਰ ਜੋ ਹੈ ਮੈਂ ਟੂ ਫੋਲਸ ਮੈਂ ਦੇ ਸਕਤੀ ਹੂੰ ਅਗਰ ਆਪਸੇ ਬਾਤ ਕੀ ਜਾਏ ਤੋ, ਕਿ ਲੇਡੀਜ਼ ਇਸ਼ੂਜ਼ ਜੋ ਹੈ ਅਗਰ ਉਹਨੇ ਕੁਛ ਫੰਡਿੰਗ ਮਿਲ ਰਹੀ ਹੈ, ਕੁਛ ਹੈਲਪ ਮਿਲ ਰਹੀ ਹੈ ਸਰਕਾਰ ਸੇ, ਤੋ ਉਹ ਕੈਸੇ ਇਸ ਚੀਜ਼ ਕੋ ਇੰਪੈਕਟ ਕਰੇਗਾ, ਕੈਸੇ ਉਨਕੀ ਵੋਟ ਬੈਂਕ ਜੋ ਹੈ ਕਿਆ ਉਸ ਸਰਕਾਰ ਕੇ ਪਾਸ
ਵੋਟ ਪਾਣੇ ਕਾ ਟ੍ਰੈਂਡ ਚੇਂਜ ਹੋ ਸਕਤਾ ਲੇਡੀਜ਼ ਕਾ?
ਜੀ ਜੀ,
ਕਿਉਂਕਿ ਬੇਸਿਕਲੀ ਹਮ ਰੂਰਲ ਸੈਕਟਰ ਮੇ ਦੇਖੇ ਜਾਂ ਹਮ ਸੈਮੀ ਅਰਬਨ ਸੈਕਟਰ ਮੇ ਦੇਖੋ, ਲੇਡੀਜ਼ ਵੋਟ ਜ਼ਿਆਦਾਤਰ ਜੋ ਮੇਲ ਮੈਂਬਰ ਕਹਿ ਦਿੱਤੇ ਹੈ ਕਿ ਹਮਨੇ ਤੋ ਇਸਕੋ ਸਪੋਰਟ ਕਰਨੀ ਹੈ ਤੋ ਹਮ ਇਸਕੋ ਵੋਟ ਡਾਲੇਂਗੇ, ਬੇਸਿਕਲੀ ਹਰੇਕ ਕੇ ਘਰ ਮੇ ਐਸਾ ਹੀ ਚੱਲ ਰਿਹਾ ਹੈ ਬੇਸਿਕਲੀ ਜੋ ਉਨਸੇ ਹੋਤਾ ਹੈ। ਮੈਂ ਅਰਬਨ ਏਰੀਆ ਦੀ ਗੱਲ ਨਹੀਂ ਕਰ ਰਿਹਾ, ਲੇਕਿਨ ਮੈਜੋਰਟੀ ਤੁਸੀਂ ਲਾ ਕੇ ਚਲੋ 60-70% ਲੇਡੀਜ਼ ਡੂ ਵੋਟ ਲਾਈਕ ਦੈਟ ਆਲਸੋ, ਈਵਨ ਡੋਟਰਸ ਆਲਸੋ ਡੂ ਵੋਟ ਲਾਈਕ ਦੈਟ, ਫਾਦਰ ਕਾ ਕਿਸਕੇ ਸਾਥ ਐਫੀਲੇਸ਼ਨ ਹੈ ਕਿਸਕੇ ਸਾਥ ਹੈ ਉਹ ਹੋਤਾ ਹੈ, ਲੇਕਿਨ ਇਹ ਅਗਰ ਵੈਲਫੇਅਰ ਹੋਤੀ ਹੈ ਇਸਮੇ ਕਈ ਸਟੇਟੋ ਮੇ ਇੰਪੈਕਟ ਪੜਾ ਹੈ, ਟ੍ਰੈਂਡ ਚੇਂਜ ਹੋਏ ਹੈ, ਆਪ ਕਿਆ ਮਾਨਤੇ?
ਬਿਲਕੁਲ ਅਰਵਿੰਦ ਜੀ, ਬਹੁਤ ਜ਼ਿਆਦਾ ਮਤਲਬ ਮੇਰਾ ਵੀ ਇਹੀ ਮਾਨਨਾ ਹੈ ਕਿ ਅਲੱਗ ਅਲੱਗ ਸੈਕਸ਼ਨ ਹੋ ਜਾਤੇ ਹੈ ਸੋਸਾਇਟੀ ਕੇ, ਰਾਈਟ, ਤੋ ਕੁਛ ਐਸੀ ਵੀ ਪਾਪੂਲੇਸ਼ਨ ਹੈ ਜੋ ਜਿਨਕੇ ਹਸਬੈਂਡ ਜੋ ਬੋਲ ਰਹੇ ਹੈ, ਜਿਨਕੇ ਪਿਤਾ ਜੀ ਜੋ ਬੋਲ ਰਹੇ ਹੈ, ਵੋ ਉਸੀ ਹਿਸਾਬ ਸੇ ਉਨਕਾ ਵੋਟਿੰਗ ਟ੍ਰੈਂਡ ਆ ਰਿਹਾ ਹੈ, ਲੇਕਿਨ ਕਹੀਂ ਨਾ ਕਹੀਂ ਐਸੀ ਇੱਕ ਵਲਨਰੇਬਲ ਪਾਪੂਲੇਸ਼ਨ ਵੀ ਹਮੇ ਦੇਖਣੇ ਕੋ ਮਿਲਤੀ ਹੈ, ਵੁਮੈਨ ਕੀ ਖਾਸ ਕਰ ਜੋ ਬਹੁਤ ਜ਼ਿਆਦਾ ਗਰੀਬੀ ਕੇ ਅੰਦਰ ਜੀ ਰਹੇ ਹੈ, ਤੋ ਉਨਕੇ ਲਈ ਇਹ ਚੀਜ਼ ਬਹੁਤ ਜ਼ਿਆਦਾ ਇੰਪੈਕਟਫੁਲ ਡੈਟਰੀਮੈਂਟਲ ਹੋ ਜਾਤੀ ਹੈ, ਕਿਉਂਕਿ ਉਹਨੇ ਉਨਕੀ ਜ਼ਰੂਰਤ ਜੋ ਹੈ ਇਤਨੀ ਅਹਿਮ ਹੈ ਕਿ ਕਹੀਂ ਸੇ ਵੀ ਅਗਰ ਸਰਕਾਰ ਕੀ ਤਰਫ ਸੇ ਥੋੜਾ ਸਾ ਵੀ ਹੈਲਪ ਮਿਲਤਾ ਹੈ ਤੋ ਵੋ ਉਸਕੋ ਵੋਟ ਦੇਣੇ ਕੇ ਲਈ ਤਿਆਰ ਹੋ ਜਾਤੇ ਹੈ, ਵਹੀਂ ਜਹਾਂ ਪਰ ਜੋ ਪਾਪੂਲੇਸ਼ਨ ਜੈਸੇ ਆਪ ਕਹਿ ਰਹੇ ਹੋ ਸੈਮੀ ਅਰਬਨ ਜਾਂ ਅਰਬਨ ਏਰੀਆਜ਼ ਮੇ ਹੈ, ਜਿਨਕੋ ਸ਼ਾਇਦ
ਕਸਬੋ ਮੇ ਕਸਬੇ ਬਹੁਤ ਹੈ, ਜਿਵੇਂ ਹਰਿਆਣਾ ਦਿੱਲੀ ਔਰ ਤੁਸੀਂ ਲਾ ਕੇ ਚਲੋ ਹਰਿਆਣਾ ਪੰਜਾਬ ਮੇ ਕਸਬੇ ਛੋਟੇ ਛੋਟੇ ਸ਼ਹਿਰ ਜੋ ਛੋਟੇ ਛੋਟੇ ਸ਼ਹਿਰ, ਮੈਂ ਅਰਬਨ ਸ਼ਹਿਰੋਂ ਕੀ ਨਹੀਂ ਬਾਤ ਕਰੋ, ਛੋਟੇ ਛੋਟੇ ਸ਼ਹਿਰੋਂ ਮੇ ਬਹੁਤ ਜ਼ਿਆਦਾ ਲੇਡੀਜ਼ ਮਤਲਬ ਲਿਟਰੇਸੀ ਰੇਟ ਮੇ ਵੀ ਬੜੀਆ ਹੈ, ਦੇ ਕੈਨ ਡਿਸਾਈਡ, ਪਰ ਜਬ ਉਨਕੇ ਘਰ ਮੇ ਹਾਊਸ ਹੋਲਡ ਇਨਕਮ ਆਤੀ ਹੈ ਜੋ ਜਿਸਕਾ ਅਧਿਕਾਰ ਉਨਕੇ ਪਾਸ ਹੈ
ਜੀ,
ਜ਼ਿਆਦਾਤਰ ਉਨਕੇ ਪਾਸ ਹੈ, ਕਿਆ ਵੋ ਵੋਟ ਪਾਣੇ ਮੇ ਟ੍ਰੈਂਡ ਮੇ ਚੇਂਜ ਹੋਤਾ ਹੈ ਟ੍ਰੈਡੀਸ਼ਨਲ ਵੇ ਵੋਟ ਪਾਣੇ ਮੇ?
ਜੀ, ਤੋ ਮਤਲਬ ਮੇਰਾ ਤੋ ਇਹੀ ਮਾਨਨਾ ਹੈ ਕਿ ਜੋ ਜਿਨਕੋ ਬਹੁਤ ਜ਼ਿਆਦਾ ਜ਼ਰੂਰਤ ਹੈ, ਜੋ ਬਿਲਕੁਲ ਜੋ ਬਿਲੋ ਪਾਵਰਟੀ ਲਾਈਨ ਫਾਲ ਕਰਤੇ ਹੈ, ਸ਼ਾਇਦ ਉਨਕੇ ਲਈ ਇਹ ਚੀਜ਼ ਇੱਕ ਮੂਵਿੰਗ ਚੀਜ਼ ਹੋ, ਸ਼ਾਇਦ ਉਨਕੋ ਇਹ ਚੀਜ਼ ਜ਼ਿਆਦਾ ਇੰਪੈਕਟ ਕਰੇ, ਲੇਕਿਨ ਜੋ ਮਤਲਬ ਮਿਡਲ ਕਲਾਸ ਜੋ ਜ਼ਿਆਦਾਤਰ ਪਾਪੂਲੇਸ਼ਨ ਹਮੇ ਦੇਖਣੇ ਕੋ ਮਿਲਤੀ ਹੈ ਨਾ, ਮਿਡਲ ਕਲਾਸ ਪਾਪੂਲੇਸ਼ਨ ਭਾਰਤ ਕੀ ਕਾਫੀ ਇੱਕ ਬੜਾ ਸੈਕਸ਼ਨ ਕਹੀਂ ਨਾ ਕਹੀਂ ਵੋ ਹੋਤਾ ਹੈ, ਤੋ ਉਨ ਪਰ ਸ਼ਾਇਦ ਇਤਨਾ ਇੰਪੈਕਟ ਨਾ ਪੜੇ, ਲੇਕਿਨ ਜੋ ਟੌਪ ਪਰ ਹੈ ਜੋ ਬਹੁਤ ਹਾਈਲੀ ਐਜੂਕੇਟਡ ਹੈ ਮਹਿਲਾਏ ਹੈ, ਉਨਕਾ ਵੀ ਸ਼ਾਇਦ ਇਹੀ ਮਾਨਨਾ ਹੋ ਕਿ ਇਹ ਚੀਜ਼ ਜੋ ਹੈ ਕਹੀਂ ਨਾ ਕਹੀਂ ਹੈਲਪ ਕਰੇ, ਤੋ ਵੋ ਟੌਪ ਮੋਸਟ ਔਰ ਬੋਟਮ ਮੋਸਟ ਸੈਗਮੈਂਟ ਕਹੀਂ ਨਾ ਕਹੀਂ, ਕਿਉਂਕਿ ਜੋ ਬਹੁਤ ਜ਼ਿਆਦਾ ਅਵੇਅਰ ਹੈ ਵੋ ਇਨ ਮੁੱਦੋ ਕੇ ਬਾਰੇ ਮੇ ਸੋਚ ਵੀ ਸਕਤੇ ਹੈ, ਉਨ ਮੁੱਦੋ ਕੋ ਅਕਾਊਂਟ ਮੇ ਲੇਕਰ ਵੋਟ ਵੀ ਕਰ ਸਕਤੇ ਹੈ, ਜੋ ਬਹੁਤ ਜ਼ਿਆਦਾ ਬੋਟਮ ਪਰ ਹੈ ਬਿਲੋ ਪਾਵਰਟੀ ਲਾਈਨ ਹੈ, ਸ਼ਾਇਦ ਉਨਕੇ ਲਈ ਇੱਕ ਉਨਕੇ ਜੀਵਨ ਕੀ ਇੱਕ ਲਾਈਨ ਇੱਕ ਤਰੀਕੇ ਸੇ ਕੁਛ ਵੀ ਅਮਾਊਂਟ ਆਫ ਫੰਡਿੰਗ ਉਨਕੇ ਲਈ ਦਿਨ ਚਰਿਆ ਕੇ ਲਈ ਬਹੁਤ ਜ਼ਿਆਦਾ ਚੇਂਜ ਕਰ ਸਕਤੀ ਹੈ, ਲੇਕਿਨ ਜੋ ਬੜਾ ਸੈਕਸ਼ਨ ਹੈ ਕਹੀਂ ਨਾ ਕਹੀਂ ਮਿਡਲ ਕਲਾਸ ਲੋਗੋ ਕਾ, ਉਨਕੇ ਪਾਸ ਨਾ ਇਤਨਾ ਵਕਤ ਯਾ ਇਤਨੇ ਰਿਸੋਰਸਿਸ ਇਤਨੇ ਫਾਈਨਾਂਸਿਸ ਨਹੀਂ ਹੋਤੇ ਹੈ ਕਿ ਵੋ ਔਰ ਐਸੇ ਮੁੱਦੋ ਕੇ ਬਾਰੇ ਮੇ ਸੋਚ ਪਾਏ, ਉਨਕੇ ਲਈ ਆਪਣੇ ਜੀਵਨ ਕੀ ਮਤਲਬ ਜੋ ਰੋਜ਼ਮਰਾ ਕੀ ਜ਼ਿੰਦਗੀ ਕੇ ਲਈ ਕਮਾਨਾ वो सबसे ज्यादा इंपॉर्टेंट हो जाता है, तो ये चीज शायद
मंथली वेलफेयर आपके अकॉर्डिंग इम्पैक्ट कर रही है, जो सी लोअर मिडिल क्लास है ये इम्पैक्ट करती है कि मंथली इनकम आती है तो इम्पैक्ट करेगी आपके अकॉर्डिंग। तो मैं आपसे जरूर पूछना चाहूंगा कि आप हरियाणा स्टेट से बिलोंग करते हो, तो एट ए यंगस्टर्स जो उनसे खास की लीड फीमेल यंगस्टर्स हैगी हैं जो उनसे लिटरेट है, उनके क्या क्या इश्यूज होते हैं, क्या गवर्नमेंट जैसे वेलफेयर की बात की है और हाउस ज्यादातर जितने मैंने मैनिफेस्टोस देखे हैं लेडीज टच को ज्यादा कर रहे हैं, लेडीज टच को इस करके कर रहे हैं कि वोट लेडीज आजकल ज्यादा डालने लगी है एज कंपेरिजन टू मेल मेंबर्स। हाउस होल्ड स्कीम्स क्या इम्पैक्ट करती है वोटिंग पाने में ट्रेंड में लेडीज के लिए, जैसे गैस की स्कीम होती है, जैसे यूपी में जब बीजेपी पहली बार आई तो उजाला स्कीम लेकर आई कि एवरी हाउस गैस कनेक्शन, सिलेंडर जरूर महंगे हो चुके हैं लेकिन हुआ है, तो आपको क्या लगता है कि इन चीजों का इफेक्ट करता लेडीज के लिए?
जी जी, बहुत ही इम्पोर्टेंट आपने क्वेश्चन पूछा। मेरा मानना यह है कि काफी ज्यादा हरियाणा या पंजाब के अंदर हम सोसाइटीज जो देखते हैं पेट्रियार्कल सोसाइटी हमें देखने को मिलती है, यानी जो ज्यादातर घरों में क्या होता है, एक मेल मेंबर जो होता है, आदमी जो होता है वो घर का हेड होता है, और फिर उन्हीं की जो वो बोलते हैं ज्यादातर अक्सर घर के अंदर ऐसा होता है कि वही बात जो है वही चलती है, वही मानी जाती है। तो अगर ऐसा माना जाए कि गवर्नमेंट जो है कुछ महिलाओं के लिए स्कीमें बना भी रही है, वो चल भी रही है, तो कहीं ना कहीं अगर घर को पूरे एक हाउस होल्ड को बेनिफिट हो रहा है उस चीज से, या आजकल की मॉडर्न फैमिलीज में देखा जाए तो उसके अंदर भी ये चीज बहुत ज्यादा है कि हाउस होल्ड ड्यूटीज जो है जो शहर में कपल्स हैं उनके अंदर बराबर की डिविजन हो गई है अब घर के कामों की। तो ज्यादातर जो पेट्रियार्कल घर हो गए जिनमें मतलब एक मेल मेंबर की चल रही है, वहां पर अगर घर का खर्चा कहीं ना कहीं बच रहा है, शायद ये कुछ हद तक उस चीज को इम्पैक्ट करे, लेकिन अक्सर हम ये देखते हैं कि जो पॉलिटिकल अलायंस होती है परिवारों की, गांव के जो कस्बे हैं या वहां के लोग हैं उनकी, वो काफी सालों से एक चीज चलती आ रही होती है कि उन्होंने एक वोट जो होती है अपनी, एक मेंबर जो होता है उनका पहले से बहुत सालों से डिसाइडेड होता है जिसको वो लगातार अपना सपोर्ट देते रहते हैं। तो ये चीज जो है शायद इतना इम्पैक्ट इस चीज को ना कर पाए, क्योंकि ये चीजें कहीं ना कहीं हम देखते हैं खासकर कि जो मतलब पुराने टाइम से जो बड़े परिवार है वहां पर जो रोजमर्रा की चीजें चलती आ रही है, लेकिन अगर बात की जाए मॉडर्न सोसाइटी की जो नई जनरेशन की लड़कियां आ रही है, शायद उनके लिए ये इश्यूज महत्वपूर्ण हो, कहीं ना कहीं शायद उनके लिए ये जो मुद्दे हैं ये ज्यादा मैटर करें, जो यूनिवर्सिटी में कॉलेजेस में पढ़ रही है या जो नए जॉब कर रहे हैं, शायद उनको इस चीज का असर, इस चीज का मतलब भी पता हो। लेकिन फिर से एक और चीज भी हाईलाइट करना चाहूंगी कि जो बिल्कुल बिलो पॉवर्टी लाइन, जो बहुत ज्यादा वल्नरेबल पॉपुलेशन है, उनके ऊपर शायद इस चीज का इम्पैक्ट इतना ज्यादा ना हो, क्योंकि चाहे योजना बन रही है नहीं बन रही है, अक्सर उनके पास इतने रिसोर्सेज नहीं होते या इतनी एजुकेशन नहीं होती कि वो उस चीज को एक्सेस तक नहीं कर पाते हैं। तो बहुत, क्योंकि ये भी एक बहुत डिफिकल्ट सिस्टम कहीं ना कहीं हो जाता है कि सरकारी ऑफिस में जाकर अपना एक काम कराना या आपके पास कुछ अगर आपका क्लेम है, मनी क्लेम है, उसको लेना, तो अक्सर ऐसा होता है कि घपला हो जाता है उस चीज के बीच में, या फिर कोई और जो है उनकी फंडिंग, उनके पैसे ले लेते हैं। तो ये भी एक बड़ा इश्यू, ऑब्स्टिकल जो है उनके लिए हमें देखने को मिलता है। तो सिर्फ योजना बनाना काफी नहीं है, उसको लोगों तक पहुंचाना वो भी एक बहुत जरूरी चीज हो जाती है।
जी बिल्कुल। मेरा अगला क्वेश्चन, लेडीज ते मेल ज्यादातर रिलीजियस कौन होंगे? दैट्स वेरी मतलब राइटिंग ऑन द वॉल कि लेडीज ज्यादा रिलीजियस होती है, रिलीजियस इश्यूज पॉलिटिकल पार्टीज अपना एजेंडा चलाती है। आपको क्या लगता है कि लेडीज जो उनसे रिलीजियस इश्यूज होते हैं रिसेंट में, जितने भी रिलीजियस इश्यूज हुए हैं उसके ऊपर क्या लेडीज वोट डालती दैट इम्पैक्ट देयर वर्शिप, मतलब जो तुसी लाके चलोगे कुछ भी रिलीजियस इश्यूज है इम्पैक्ट करता है?
जी, मेरा मानना यह है कि रिलीजियस इश्यूज चाहे लेडीज को इतना डायरेक्टली डीपली इम्पैक्ट ना भी करें, तो कहीं ना कहीं ऐसी सोसाइटीज में एक बहुत ज्यादा चलता हुआ, सालों से चलता हुआ आइडिया ये है कि बेटी जो होती है या औरत होती है वो घर की इज्जत होती है, वो घर के लिए मतलब सबसे ज्यादा।
आई एम आस्किंग यू ऑन रिलीजियस इश्यूज, क्या लेडीज वोट डालते हैं?
जी, अगर डिपेंड करता है कि किस किस्म के रिलीजियस इश्यूज की बात की जा रही है, अगर कन्वर्जन की बात की जा रही है।
मैं वही बात कर रहा हूँ कि कोई भी रिलीजियस इश्यूज, जैसे इरिस्पेक्टिव, चाहे कोई हिंदू का हो या मुस्लिम का हो या सिखों का हो, कोई भी इशू, क्या रिलीजियस इश्यूज इम्पैक्ट करते हैं
जी? मेरा मानना,
फॉर एग्जांपल राम मंदिर की बात करता हूं मैं
जी,
मैं कोई भी इशू की बात कर रहा हूं, कोई भी तुसी लाके चलो, क्या वो इम्पैक्ट करा लेडीज वोट को
जी? बहुत ही एक लेयर्ड क्वेश्चन है मेरे हिसाब से, तो ये इसका सीधा साधा आंसर तो मैं शायद ना ही कर पाऊं, लेकिन मेरा मानना यह है कि मेल मेंबर्स अगर उस चीज को इतना मानते हैं, क्योंकि रिलीजन जो है इंडिया में कहीं ना कहीं बहुत ज्यादा लोगों के भाव से जुड़े हुए हैं, तो शायद ये चीज इम्पैक्ट करती भी है
हाउस होल्ड में। हमको ऐसा लगता है कि मेल मेंबर्स जड़े है घट है, जरूर है जी। एक छोटी जी ब्रेक तो बाद असी कंटिन्यू रखेंगे जी।
जी बिल्कुल, बहुत ज्यादा इम्पोर्टेंट और भी बातें डिस्कशंस बिल्कुल जारी रखेंगे, लेकिन उससे पहले वक्त आ चुका है थॉट ऑफ द डे सेगमेंट हमारे का, तो बिल्कुल आप लोगों को बताएंगे उसके बारे में भी आज के थॉट ऑफ द डे के स्पॉन्सर्स हमारे यहाँ क्वालिटी YMCA, क्योंकि क्वालिटी चाइल्ड केयर जो है वो हो सकता है राइट अराउंड योर कॉर्नर। YMCA के लाइसेंस्ड होम चाइल्ड केयर ऑफर करता है आपको एक लविंग केयरिंग होम आपकी ही कम्युनिटी में। जी हाँ, विजिट कीजिए ymcagta.org/homecare और इंक्वायर कीजिए आज ही, स्पॉट अवेलेबल है तीला और दूरम रीजन के अंदर। वहीं नवदीप बग्गा जी लेकर आए हैं GTA के होम बायर्स और सेलर्स के लिए अपना काफी सारा एक्सपीरियंस, तो अगर आप अपना पुराना घर बेचना चाहते हैं या नया घर खरीदना चाहते हैं तो रीमैक्स एक्सलेंस के नवदीप बग्गा जी बिल्कुल हैं आप लोगों के लिए रेडी। नवदीप जी की एक्सपर्टीज प्री कंस्ट्रक्शन, रीसेल और रेजिडेंशियल प्रॉपर्टीज में है, कई सालों से GTA कम्युनिटी को सर्व करते आ रहे हैं, आपको हर स्टेप पर गाइडेंस मिलेगी, चाहे वो लिस्टिंग स्टेजिंग घर की चाबी तक, नवदीप जी थोड़े हर कदम नाल बिल्कुल मौजूद हैं। आपकी ड्रीम होम जो है बिल्कुल एक कॉल दूर है आप लोगों से। नवदीप बग्गा फ्रॉम रीमैक्स एक्सलेंस GTA दे हर कोने विच तुहाडे ड्रीम होम दा एड्रेस आप लोगों को देंगे। नवदीप बग्गा जी को कॉल कर सकते हैं 6477034958 6477034958। उसी के साथ बातों का सिलसिला बिल्कुल जारी रखेंगे, लेकिन वक्त आ चुका है हमारे थॉट ऑफ द डे का। आपको ये भी बता दूं कि अगर आप वाई मीडिया प्लेटफॉर्म्स पर एडवर्टाइज करना चाहते हैं या आपसे हमारा कोई स्पॉन्सर अपडेट मिस हो गया है तो बिल्कुल आपको लोगों को बता सकते हैं, लेकिन वक्त आ चुका है एक रिकॉर्डेड ब्रेक का, तो बिल्कुल वो लेते हैं जल्दी, उसके बाद थॉट ऑफ द डे सेगमेंट आप लोगों के लिए लेकर आएंगे जी। दूसरा रिकॉर्डेड ब्रेक से
हाय, दिस प्रियंका चोपड़ा एंड यू आर वाचिंग चैनल Y,
द बिगेस्ट साउथ एशियन मीडिया ग्रुप Y मीडिया।
Y Media Group, established in 2001, is a media company with a 360-degree approach in reaching our audience over five platforms: television, radio, newspaper, online news portal, and mobile app.
Y Media has newspaper, midweek, radio, South Asian Pulse.
Hi, I'm Amitabh Bachchan and you're listening to South Asian Pulse.
Hi, this is Amir Khan.
Y, a South Asian Canadian channel.
This part of the program is brought to you by Midweek Newspaper, published every Tuesday.
डिस्कवर करो अपनी परफेक्ट मित्सुबिशी एरन मिल्स मित्सुबिशी नाल। चाहे तुसी नवी गड्डी लेनी होवे, अपनी गड्डी सर्विस करानी होवे, तो जरूर पहुंचो एरन मिल्स मित्सुबिशी से, ब्राउज करो देयर यूज्ड कार लॉटरी। एरन मिल्स मित्सुबिशी हैज इट ऑल, से एयर कोई एडिशनल मार्कअप या फिर इन स्टॉक फीस नहीं चार्ज करते अपनी किसी भी न्यू मित्सुबिशी व्हीकल से। होर से होर प्रोवाइड कर देने 10% डिस्काउंट अपने सर्विस कस्टमर्स नू उना दी फर्स्ट सर्विस से। ते हुने ही जाओ एरन मिल्स मित्सुबिशी से, लोकेटेड है एरन मिल्स ऑटो मॉल विच एट 2477 मोटरवे बुलेवर्ड, मेजर इंटरसेक्शन विंस्टन चर्चिल एंड दंडास, या फिर कॉल करो 905-828-8488 से 905-828-8488 से।
At Algoma, your future has no limits. Go further in the classroom and beyond with personalized education, cultural fluency, and in-demand careers. Don't settle for less. Apply today.
Hello, truck wale ho. Hun todde truck di care karan layi Rhino Truck Youth Center aa gaya hai Woodstock vich.
Ik khaas sneha truck owners, operators te driver veera layi. न्यू ब्रांसविक से नोवा स्कोशिया तो बाद हुन राइडो ट्रक ल्यूब सेंटर्स वाले वुडस्टॉक ऑनटेरियो विच भी आ गए ने। तुसी गेड़ा कट के या गेड़ा लान जा रहे हो, ਤੇ ਰਾਹ ਵਿੱਚੋਂ 401 ਤੋਂ 236 ਦਾ ਐਗਜ਼ਿਟ ਲੈ ਕੇ ਡਰਾਈਵ ਥਰੂ ਆਇਲ ਚੇਂਜ ਕਰਾ ਸਕਦੇ ਹੋ। ਨੋ ਅਪਾਇੰਟਮੈਂਟ ਰਿਕੁਆਇਰਡ। ਫ੍ਰੀ ਸ਼ਾਵਰ ਲਓ, ਲਾਉਂਜ ਵਿੱਚ ਬੈਠ ਕਰਕੇ ਫ੍ਰੀ ਕਾਫੀ ਦਾ ਆਨੰਦ ਮਾਣੋ, ਨਾਲੇ ਫ੍ਰੀ ਵਾਈਫਾਈ ਇਸਤੇਮਾਲ ਕਰੋ। ਇਹਨਾਂ ਕੋਲੋਂ ਰੈਂਟਲ ਪਾਰਕਿੰਗ ਵੀ ਅਵੇਲੇਬਲ ਹੈ। ਇਹ ਲੂਬਰੀਕੇਸ਼ਨ, ਫਿਲਟਰੇਸ਼ਨ, ਡੀਜ਼ਲ ਰਿਪੇਅਰ, ਪ੍ਰੀਵੈਂਟਿਵ ਮੇਨਟੇਨੈਂਸ, ਇੰਸਪੈਕਸ਼ਨ ਵੀ ਕਰਦੇ ਨੇ। ਟਾਈਮਿੰਗ ਮੰਡੇ ਟੂ ਫਰਾਈਡੇ ਸਵੇਰੇ 8 ਵਜੇ ਕੋਲੋਂ ਸ਼ਾਮੀ 5 ਵਜੇ ਤੱਕ। ਰਾਈਨੋ ਟਰੱਕ ਲੂਪ ਸੈਂਟਰ, 240 ਯੂਨੀਵਰਸਲ ਰੋਡ, ਵੁੱਡਸਟਾਕ, ਓਨਟੇਰੀਓ। ਵਧੇਰੀ ਜਾਣਕਾਰੀ ਲਈ ਨੰਬਰ ਕਮਾਓ 519-539-5823 ਜਾਂ ਫਿਰ ਲੌਗਇਨ ਕਰੋ ਰਾਈਨੋ ਟਰੱਕ ਲੂਪ ਸੈਂਟਰ .ca ਤੇ।
Donate at lovescarborough.ca.
Are you looking for a new ride? My name is Prabish and I welcome you to Aaron Park Toyota. From the Corolla to the Camry, from the Tacoma to the Tundra, from the RAV4 to the Crown Signia. With exceptional service and great offers, come visit us at Aaron Park Toyota for all your Toyota needs. Located at Dundas Street West and Glen Aaron in the Mississauga Auto Mall, or you can call us at 905-828-7711.
For you, my love, I will build a ship to soar beyond the sky, climb the clouds, and hold my breath as the air thins. I will travel to the sun to steal its fire, to capture a fragment of its eternal flame, and place the breaking light of dawn in your hands, so that together with our family, we may hold brighter tomorrows.
Nuvo Event Space, GTA ka highly anticipated prestigious event venue. Nuvo Event Space truly one of a kind hai. Offer karta hai 5 state-of-the-art luxurious event spaces jo accommodate kar sakte hai up to 1600 guests. Situated here in the heart of Brampton on the corner of Mississauga Road and Steeles. Nuvo Event Space surely aapko impress karega apne distinctive design and amazing architecture ke saath. Visit kare nuvoeventspace.com ya call kare 905-450-1333 par.
Y Media Group, established in 2001, is a media company with a 360-degree approach in reaching our audience over 5 platforms. Television.
Namaskar, Sat Sri Akal, dosto. Welcome to Thought of the Day segment. Mein hum aapka bahut bahut swagat karte hain. Aaj ka jo thought hai, gurbani ke ek gehre sandesh par hum bilkul charcha karenge zindagi ke pehlu mein ek guidance. जो हमें मिल रही है थॉट ऑफ द डे से उसके बारे में मैं आप लोगों को बिल्कुल बताऊंगी। आज का थॉट ऑफ द डे एक बहुत ही खूबसूरत गुरु नानक देव जी के द्वारा की गई लाइन है, बहुत खूबसूरत अंग 17 से ये थॉट ऑफ द डे है कि द प्लेस ऑफ लॉर्ड इज ब्यूटिफुल विद इन एंड फ्लॉलेस। डायमंड्स और रूबीज की तरह कहीं ना कहीं कहा जा रहा है कि जो भगवान की पनाह है, जो भगवान का घर है, वो इतना खूबसूरत होता है। एक अनमोल वचन पर अगर ध्यान दिया जाए, कहा जा रहा है कि प्रभु यानी भगवान जो है, गॉड हिमसेल्फ इज अ हमा मंदिर स्टडेड विद रूबीज एंड जूल्स। ये कहा जा रहा है कि प्रभु, अगर हिंदी में आपको बताऊं तो, एक सुंदर मंदिर है जिसके नाम मानिक और जिनके नाम में ही मानिक और लाल जड़े हुए हैं। तो बहुत खूबसूरत एक थॉट ऑफ द डे सेगमेंट हमें देखने को मिल रहा है। बहुत गहराई इस विचार में कहीं ना कहीं छुपी हुई है, हमें सिखा रहा है कि डिवाइन ब्यूटी जो है, भगवान की जो ब्यूटी है, वाहेगुरु जी की सुंदरता असीम है, वो खुद ही एक खूबसूरत मंदिर की तरह कहीं ना कहीं हम देख सकते हैं। तो लोग दोस्तों, हम अक्सर लोग कहीं ना कहीं जाते हैं, दूर दूर तक जो है मनोकामनाएं पूरी करने की कोशिश करते हैं, कहीं जो एसेंस है ना स्पिरिचुअलिटी की या इनर पीस की, वो बहुत इतना जो नूर होता है वो हमारे अंदर ही होता है, भगवान के भी अंदर ही होता है। बहुत ही खूबसूरत चीज है कि जैसे एक मंदिर हीरे मोतियों से सजाया जाता है, वैसे ही वाहेगुरु जी का सिर्फ नाम जप जो है एक इन्हीं अनमोल गुणों से, इनसे भी ज्यादा कहीं ना कहीं अनमोल गुणों से भरपूर है। कि गुरबानी में हमें बताया जा रहा है कि ये जो मंदिर है ये कहीं ना कहीं हमारे अंदर है, हर इंसान के शरीर रूप मंदिर में वाहेगुरु जी का व्यास कहीं ना कहीं माना ही जाता है दोस्तों। जैसे गुरु ग्रंथ साहिब में भी लिखा है कि हर मंदिर जो है इस शरीर है ज्ञानी रत्न प्रगट हुई। एक बहुत ही खूबसूरत कि ये शरीर की ही हरि का मंदिर है जिसमें ज्ञान का रत्न प्रगटता होता है। कितनी खूबसूरत ये बात कही गई है ना दोस्तों। एक छोटी सी कहानी सुनाती हूँ जो इस विचार से आपको और भी बेहतर तरीके से इसे समझने में, इसे कनेक्ट करने में शायद आपको मदद करे। कि एक बार एक व्यक्ति होता है वो गुरु अर्जुन देव के पास आकर पहुंचा और उसने पूछा कि गुरुजी मैं बहुत दूर दूर मंदिरों में गया हूँ लेकिन मुझे कभी वाहेगुरु जी के दर्शन नहीं हुए, मैं क्या करूँ। तो दोस्तों अगर आप भी समस्या में पड़े हुए हैं तो बिल्कुल सॉल्यूशन आपको बता देती हूँ इस कहानी के द्वारा ही। गुरुजी ने मुस्कुराते हुए कहा कि बेटे तुम्हें तुझे इतनी दूर जाने की जरूरत नहीं थी, वाहेगुरु तो तेरे अंदर ही बैठे हैं, अपने मन को शांत कर और अपने अंदर झांक कर देख, वाहे गुरु जी का सुंदर मंदिर तेरे भीतर ही है। और दोस्तों यही लेसन कहीं नहीं हमें बिल्कुल जानना चाहिए, अपनी लाइफ में फॉलो करना चाहिए। ये सुनकर वो व्यक्ति चकित रह गया, गुरु जी ने उसे समझाया कि जैसे एक मंदिर को साफ सुथरा रखना पड़ता है वैसे ही जो मन मंदिर है, हमारा मन है और शरीर है को नाम और सिमरन और सेवा से पवित्र रखना चाहिए दोस्तों, तभी अंदर बैठे वाहेगुरु जी के दर्शन कहीं ना कहीं हमें हो सकते हैं। इसका हम सीख रहे हैं कि वाहेगुरु जी की खोज बाहर नहीं बल्कि अपने भीतर अपने अंदर हमें करनी चाहिए। अपने मन शरीर को पवित्र रखना बड़ा जरूरी हो जाता है कहीं ना कहीं, और हर पल इस बात का एहसास रखना कि हम स्वयं एक पवित्र मंदिर है। तो हमें बहुत कुछ सीखने को मिल रहा है, हमें सबको अपने मूल मतलब में रहने की क्षमता है हम सब में, और वो जो यहाँ और अभी मतलब बहुत ज्यादा खूबसूरत थॉट्स हमें देखने को मिल रहे हैं। गुरबानी या गुरमत सिख का संदेश है कि हम वर्तमान में, हम प्रेजेंट में जिए कि अतीत या भविष्य, फ्यूचर या पास्ट में हम ना जिए, हम ना रहकर हम प्रेजेंट में रहे। और हमें याद दिलाते हैं कि बहुत कम लोग हैं जो इस सच्ची आध्यात्मिकता का आनंद जो है कहीं ना कहीं ले पाते हैं, क्योंकि हम अपने जीवन में लगभग सारा समय अतीत या भविष्य में जीते रहते हैं, तो वर्तमान में नहीं रहते हैं, प्रेजेंट में नहीं रहते हैं। तो बड़ा इम्पोर्टेंट है प्रेजेंट में हमारे लिए रहना। और भी बड़ी सारी बातें जो है उसके बारे में आप लोगों को बताती रहूंगी। थॉट ऑफ द डे की जो गोल्डन टेम्पल का नाम जो काफी फेमस है उसके बारे में अगर मैं आपको बताऊं तो गुरबानी के संदेश का एक बहुत भौतिक प्रतीक हमें देखने को मिल रहा है कि जैसे मंदिर साहिब सोने से चमकता है वैसे ही हमारा शरीर रूपित मंदिर नाम सिमरन से चमक सकता है दोस्तों। यही थॉट ऑफ द डे है। ये इसी के बारे में और भी डिस्कशन बिल्कुल जारी रखेंगे। उसी के साथ बता दूं कि हमारे साथ जुड़ चुके हैं वाइ मीडिया के ग्रुप एडिटर युद्वीर जसवाल जी। जी युद्वीर जी कैसे हैं आप?
यू कैन लिसन टू द हेडलाइंस एनीवेयर बट वी ब्रिंग यू द स्टोरी बिहाइंड द हेडलाइंस बाय ग्रुप एडिटर एंड सीईओ युद्वीर जसवाल ओनली ऑन साउथ एशियन पल्स। कॉल युद्वीर जसवाल 6472728182 और विजिट southasiandaily.com।
वाई मीडिया ग्रुप वालों तुहाडे सारे दा रेडियो आए और बहुत बहुत स्वागत है बतौर ग्रुप एडिटर वाई मीडिया। मैं युद्वीर जसवाल तुहाडी खिदमत हाजिर हाँ अज दे इस प्रोग्राम दे विच करंट न्यूज और उहदे उत्ते एनालिसिस लैके। जी सब तो पहला तो असीं जिक्र करना चाहते हैं कि थैंक यू सो मच जिया जी, बहुत खूबसूरत थॉट ऑफ द डे है। कैसी हैं आप?
बिल्कुल बढ़िया युद्वीर जी, थैंक यू सो मच। आपकी भी इनसाइट बिल्कुल जानना चाहूंगी, अगर थोड़ी सी इनसाइट आप थॉट ऑफ द डे में दे दें हमें प्लीज।
देखो अज जिहड़ी असीं गोल्डन टेंपल हरिमंदर साहब दा जिहड़ा थॉट ऑफ द डे जिहदी असीं गल कर रहे हैं
ਮੈਂ ਸਭ ਤੋਂ ਪਹਿਲਾਂ ਤਾਂ ਜ਼ਿਕਰ ਕਰਨਾ ਚਾਹੁੰਦਾ ਆ ਕਿ ਜਿਹੜਾ ਗੋਲਡਨ ਟੈਂਪਲ ਹੈ ਹਰਿਮੰਦਰ ਸਾਹਿਬ ਹੈ ਉਹ ਦੁਨੀਆਂ ਭਰ ਦੇ ਵਿੱਚ ਦੁਨੀਆਂ ਭਰ ਤੋਂ ਜਿਹੜੇ ਲੋਕ ਨੇ ਉੱਥੇ ਆਉਂਦੇ ਨੇ ਔਰ ਇੰਡੀਆ ਦੀ ਅਸੀਂ ਨਾ ਮਲਟੀਕਲਚਰਲ ਵਰਡ ਜਿਹੜਾ ਉਹ ਇੱਥੇ ਆ ਕੇ ਸੁਣਦੇ ਹਾਂ ਮਲਟੀਕਲਚਰਲਿਜ਼ਮ ਬਹੁਤ ਅਸੀਂ ਇੱਥੇ ਆ ਕੇ ਸੁਣਦੇ ਹਾਂ ਔਰ ਬਹੁਤ ਚੰਗੀ ਗੱਲ ਹੈ ਕੈਨੇਡਾ ਦੀ ਵੀ ਇਹੀ ਬਿਊਟੀ ਹੈ ਕਿ ਇੱਥੇ ਦੁਨੀਆਂ ਭਰ ਤੋਂ ਲੋਕ ਆਏ ਨੇ ਔਰ ਇੰਡੀਆ ਦੀ ਇਹ ਬਹੁਤ ਵੱਡੀ ਖੂਬਸੂਰਤੀ ਹੈ ਬਿਊਟੀ ਹੈ ਕਿ ਉੱਥੇ ਜਿਹੜੇ ਧਾਰਮਿਕ ਸਥਾਨ ਹੈ ਉਹ ਸਾਰਿਆਂ ਦੇ ਸਾਂਝੇ ਹੈ ਮੈਂ ਸ਼ੁਰੂਆਤ ਕਰਾਂਗਾ ਤੁਸੀਂ ਮੱਧ ਪ੍ਰਦੇਸ਼ ਉੱਤਰ ਪ੍ਰਦੇਸ਼ ਜਾਂ ਉੱਤਰਾਖੰਡ ਹੁਣ ਬਣ ਗਿਆ ਅਲੱਗ ਸਟੇਟ ਹੋ ਗਈ ਹੈ ਕਿਉਂਕਿ ਮੈਂ ਸਾਰੀਆਂ ਸਟੇਟਸ ਟਰੈਵਲ ਕੀਤੀਆਂ ਤੇ ਤੁਸੀਂ ਇਹਨਾਂ ਸਟੇਟਸ ਚਲੇ ਜਾਓ ਸਾਊਥ ਦੇ ਵਿੱਚ ਚਲੇ ਜਾਓ ਉੱਥੇ ਲੋਕ ਇੱਧਰ ਮੰਦਰ ਵੀ ਜਾਣਗੇ ਤੇ ਨਾਲ ਉੱਧਰ ਗੁਰਦੁਆਰਾ ਸਾਹਿਬ ਵੀ ਜਾਣਗੇ ਤੇ ਨਾਲ ਮਸਜਿਦ ਵੀ ਜਾਣਗੇ ਤੁਸੀਂ ਦਿੱਲੀ ਚਲੇ ਜਾਓ ਉੱਥੇ ਵੀ ਇਹੀ ਕਲਚਰ ਹੈ ਚਰਚ ਵੀ ਜਾਣਗੇ ਚਰਚ ਵਿੱਚ ਵੀ ਇਕੱਠੇ ਹੋਣਗੇ ਸਾਰੇ ਸੋ ਇਸੇ ਤਰ੍ਹਾਂ ਜਿਹਦੀ ਅੱਜ ਅਸੀਂ ਤੁਸੀਂ ਜਿਹੜੀ ਇਹ ਗੱਲ ਕਰ ਰਹੇ ਹੋ ਹਰਿਮੰਦਰ ਸਾਹਿਬ ਦੀ ਗੋਲਡਨ ਟੈਂਪਲ ਦੀ ਉਹਦੀ ਜਿਹੜੀ ਮਾਨਤਾ ਆ ਉਹ ਕਿਸੇ ਐਸਾ ਨਹੀਂ ਹੈ ਕਿ ਸਿੱਖ ਕਮਿਊਨਿਟੀ ਲਈ ਇਕੱਲੀ ਸਾਰਿਆਂ ਲਈ ਆ ਚਾਰ ਦਰਵਾਜ਼ੇ ਉਹਨਾਂ ਦੇ ਇਸੇ ਲਈ ਬਣਾਏ ਆ ਸਭ ਲਈ ਦੁਆਰ ਉਹਨਾਂ ਨੇ ਓਪਨ ਰੱਖੇ ਆ ਔਰ ਮੈਂ ਬਸ ਇੰਨੀ ਹੀ ਗੱਲ ਕਹਾਂਗਾ ਕਿ ਜੋ ਤੁਸੀਂ ਅੱਜ ਥੋਟ ਆਫ ਦਾ ਡੇ ਲੈ ਕੇ ਆਏ ਹੋ ਬਹੁਤ ਵਧੀਆ ਵੈਰੀ ਨਾਈਸ ਸੋ ਥੈਂਕ ਯੂ ਸੋ ਮਚ ਮੈਂ ਇਹ ਜ਼ਰੂਰ ਕਹਾਂਗਾ ਕਿ ਸਾਡੇ ਜਿੰਨੇ ਵੀ ਲਿਸਨਰ ਸੁਣ ਰਹੇ ਨੇ ਜਸਟ ਇਨ ਕੇਸ ਤੁਸੀਂ ਇੰਡੀਆ ਗਏ ਹੋ ਤੁਸੀਂ ਕਦੇ ਦਰਬਾਰ ਸਾਹਿਬ ਗੋਲਡਨ ਟੈਂਪਲ ਨਹੀਂ ਗਏ ਹੋ ਹਰਿਮੰਦਰ ਸਾਹਿਬ ਨਹੀਂ ਗਏ ਹੋ ਤਾਂ ਜ਼ਰੂਰ ਇੱਕ ਵਾਰ ਜਾਓ ਦਰਸ਼ਨ ਕਰੋ ਔਰ ਤੁਹਾਨੂੰ ਖੁਦ ਅਹਿਸਾਸ ਹੋਏਗਾ ਕਿ ਉੱਥੇ ਜੋ ਅਲੌਕਿਕ ਨਜ਼ਾਰਾ ਹੈ ਔਰ ਮੈਂ ਹਮੇਸ਼ਾ ਇਹ ਗੱਲ ਕਹਿੰਦਾ ਕਿ ਜਿਹੜੀ ਸਾਡੀ ਗੁਰਬਾਣੀ ਹੈ ਨਾ ਇਹ ਸਾਨੂੰ ਇਹ ਸਾਰੀਆਂ ਗੱਲਾਂ ਇਹਦੀਆਂ ਸਪਿਰਚੁਅਲ ਨੇ ਤੁਸੀਂ ਕੋਈ ਗੁਰਬਾਣੀ ਦੇ ਵਿੱਚ ਜਿਹੜੀ ਵੀ ਤੁਸੀਂ ਕੋਈ ਵੀ ਚੀਜ਼ ਪੜ੍ਹ ਲਓ ਤੁਹਾਨੂੰ ਇਸ ਤਰ੍ਹਾਂ ਲੱਗੇਗਾ ਕਿ ਲਾਈਫ ਦੇ ਵਿੱਚ ਕੋਈ ਵੀ ਤੁਸੀਂ ਲੈਸਨ ਲੈਣਾ ਔਰ ਹਰੇਕ ਲਈ ਆ ਐਸਾ ਨਹੀਂ ਹੈ ਕਿ ਇਕੱਲੇ ਕੋਈ ਇੱਕ ਰਿਲੀਜਨ ਦੇ ਨਹੀਂ ਗੁਰੂ ਨਾਨਕ ਦੇਵ ਜੀ ਨੇ ਵੀ ਜਿੰਨੀਆਂ ਵੀ ਸਿੱਖਿਆਵਾਂ ਦਿੱਤੀਆਂ ਉਹ ਸਾਰੀਆਂ ਕੋਈ ਵੀ ਫਾਲੋ ਕਰਕੇ ਆਪਣੀ ਲਾਈਫ ਬੈਟਰ ਕਰ ਸਕਦਾ ਜੇ ਤੁਸੀਂ ਕੈਨੇਡੀਅਨ ਵੈਲਿਊਜ਼ ਅਸੀਂ ਗੱਲ ਕਰਦੇ ਹਾਂ ਜਾਂ ਵੈਸਟਰਨ ਵੈਲਿਊਜ਼ ਲਵ ਕਾਈਂਡਨੈਸ ਕੰਪੈਸ਼ਨ ਫੋਰਗਿਵਨੈਸ ਇਹ ਸਾਰੀਆਂ ਵੈਲਿਊਜ਼ ਤੁਹਾਨੂੰ ਇੱਥੇ ਮਿਲ ਜਾਣਗੀਆਂ ਜੀ ਬਹੁਤ ਸ਼ੁਕਰੀਆ ਜੀਆ ਜੀ ਔਰ ਅਸੀਂ ਅੱਗੇ ਵਧਦੇ ਹਾਂ ਕਾਫੀ ਸਾਰੀਆਂ ਨਿਊਜ਼ ਨੇ ਮੇਰੇ ਕੋਲ ਔਰ ਹੈਡਲਾਈਨਸ ਵੀ ਵਾਈ ਮੀਡੀਆ ਨਿਊਜ਼ ਰੂਮ ਦੇ ਵਿੱਚ ਹੈਡਲਾਈਨਸ ਬਿਲਕੁਲ ਪੂਰੀ ਤਰ੍ਹਾਂ ਤਿਆਰ ਨੇ ਸੋ ਹੈਡਲਾਈਨਸ ਦਾ ਟਾਈਮ ਜਿਹੜਾ ਹੋ ਚੁੱਕਾ ਆਲਰੇਡੀ ਅਸੀਂ ਥੋੜਾ ਜਿਹਾ ਪਿੱਛੇ ਹੀ ਚੱਲ ਰਹੇ ਹਾਂ ਹੈਡਲਾਈਨਸ ਦੇ ਟਾਈਮ ਤੋਂ ਸੋ ਮੈਂ ਦੱਸਦਾ ਇੱਕ ਤੇ ਅੱਜ ਜਿਹੜੀ ਸਾਰੀ ਨਿਗਾਹ ਹੋਏਗੀ ਔਰ ਹੁਣ ਸਾਡੀ ਲਗਾਤਾਰ ਅਸੀਂ ਦੱਸ ਦਈਏ ਕਿ ਲਗਭਗ ਅਗਲੇ 28 ਦਿਨ ਅਸਲੀ 28-27 ਫਰਵਰੀ ਤੱਕ ਲਗਾ ਲਓ ਉਸ ਤੋਂ ਜ਼ਿਆਦਾ ਹੀ ਨੇ ਅਸੀਂ ਲਗਾਤਾਰ ਸਾਡੀ ਜਿਹੜੀ ਨਿਗਾਹ ਹੈ ਉਹ ਇਲੈਕਸ਼ਨ ਦੇ ਉੱਤੇ ਹੋਏਗੀ ਅੱਜ ਡਿਫਰੈਂਟ ਜਿਹੜੇ ਪਾਰਟੀ ਲੀਡਰਸ ਨੇ ਉਹ ਦੇ ਆਰ ਹਿਟਿੰਗ ਦਾ ਕੈਂਪੇਨ ਟ੍ਰੇਲ ਟੂਡੇ ਸੋ ਉਹਦੀ ਕੀ ਅਪਡੇਟ ਆ ਸਾਰੀ ਅਸੀਂ ਤੁਹਾਡੇ ਨਾਲ ਸ਼ੇਅਰ ਕਰਾਂਗੇ ਸੋ ਓਨਟੈਰੀਓ ਦ ਰਿਥ ਹੈਜ਼ ਬੀਨ ਆਫੀਸ਼ਲੀ ਡ੍ਰੌਪਡ ਓਨਟੈਰੀਓ ਇਜ਼ ਇਨ ਦਾ 44th ਇਲੈਕਸ਼ਨ ਸਾਈਕਲ ਸੋ ਕੀ ਡਿਵੈਲਪਮੈਂਟਸ ਉੱਤੇ ਹੋ ਰਹੀਆਂ ਲਗਾਤਾਰ ਤੁਹਾਡੇ ਲਈ ਇਹ ਸਾਰੀ ਅਸੀਂ ਅਪਡੇਟ ਤੁਹਾਡੇ ਲਈ ਸ਼ੇਅਰ ਕਰਾਂਗੇ ਔਰ ਮੈਂ ਇੱਥੇ ਦੱਸਦਾ ਕਿ ਜਿੱਥੇ ਅਸੀਂ ਰੋਜ਼ਾਨਾ ਡੇਲੀ ਤੁਹਾਨੂੰ ਪੋਲ ਸਰਵੇ ਸ਼ੇਅਰ ਕਰਾਂਗੇ ਰੋਜ਼ਾਨਾ ਕਿਉਂਕਿ ਵਾਈ ਮੀਡੀਆ ਪੋਲੀਟੀਕਲ ਸੈਂਸੈਕਸ ਦੇ ਵਿੱਚ ਦੇਖਦੇ ਹਾਂ ਕਿ ਕਿਹਦੇ ਨੰਬਰ ਉੱਪਰ ਜਾ ਰਹੇ ਨੇ ਕਿਹਦੇ ਨੰਬਰ ਥੱਲੇ ਨੇ ਸੋ ਡੇਲੀ ਪੋਲੀਟੀਕਲ ਸੈਂਸੈਕਸ ਇਹ ਅਸੀਂ ਤੁਹਾਡੇ ਨਾਲ ਜਿਹੜਾ ਉਹ ਸ਼ੇਅਰ ਕੀਤਾ ਜਾਏਗਾ ਔਰ ਨੰਬਰ ਇੱਕ ਤੇ ਪੋਲੀਟੀਕਲ ਸੈਂਸੈਕਸ ਦੇ ਵਿੱਚ ਮੈਂ ਵਾਪਸ ਇੱਕ ਮਿੰਟ ਲਈ ਵਾਪਸ ਆਵਾਂਗਾ ਲੇਕਿਨ ਨਿਗਾਹ ਸਾਡੀ ਲੱਗੀ ਰਹੇਗੀ ਬੈਂਕ ਆਫ ਕੈਨੇਡਾ ਅੱਜ ਕਿਆ ਇੰਟਰਸਟ ਰੇਟ ਘਟਾਉਂਦਾ ਐਸੀ ਐਕਸਪੈਕਟੇਸ਼ਨ ਹੈ ਕਿ 4% ਜਿਹੜਾ ਅੱਜ ਘੱਟ ਸਕਦਾ ਹੈਗਾ ਸੋ ਅਸੀਂ ਲਗਾਤਾਰ ਉਹਦੇ ਤੇ ਵੀ ਨਿਗਾਹ ਹੁਣ ਤੋਂ ਕੁਛ ਹੀ ਮਿੰਟ ਤੁਸੀਂ ਹੈਡਲਾਈਨ ਸੁਣ ਲਓ ਬਾਈ ਦਾ ਟਾਈਮ ਅਸੀਂ ਹੈਡਲਾਈਨ ਤੋਂ ਵਾਪਸ ਆਵਾਂਗੇ ਅਸੀਂ ਤੁਹਾਨੂੰ ਨਿਊਜ਼ ਸ਼ੇਅਰ ਕਰ ਦਿਆਂਗੇ ਕਿ ਵੈਸੇ 4% ਅੱਜ ਇੰਟਰਸਟ ਰੇਟ ਦੇ ਵਿੱਚ ਕਟੌਤੀ ਦੀ ਉਮੀਦ ਹੈ ਵੈਸੇ ਮੈਂ ਇਹਦੇ ਤੇ ਗੱਲ ਡਿਟੇਲ ਕਰਾਂਗਾ ਕਿ ਚੱਲ ਕੇ ਪੰਕਜ ਮੁੰਗਾ ਜੀ ਨੇ ਵੀ ਗੱਲ ਕਰਾਂਗਾ ਪੰਕਜ ਮੁੰਗਾ ਜੀ ਵੈਸੇ ਮੇਰੇ ਨਾਲ ਇਸ ਗੱਲ ਦੇ ਉੱਤੇ ਐਗਰੀ ਨਹੀਂ ਕਰਦੇ ਹੁੰਦੇ ਆਪਣੇ ਭਰਾ ਨੇ ਅੱਜ ਤੇ ਅਸੀਂ ਮੈਨੂੰ ਤਾਂ ਹੁਣ ਲੋਸਟ ਅਕਾਊਂਟ ਪਤਾ ਨਹੀਂ ਪਿਛਲੇ 15-17 ਸਾਲ ਤੋਂ ਅਸੀਂ ਇਕੱਠੇ ਆ ਬਟ ਪੰਕਜ ਮੁੰਗਾ ਜੀ ਮੇਰੇ ਨਾਲ ਇਸ ਗੱਲ ਤੋਂ ਐਗਰੀ ਨਹੀਂ ਕਰਦੇ ਬੈਂਕ ਆਫ ਕੈਨੇਡਾ ਨੇ ਇੰਨੀ ਤੇਜ਼ੀ ਨਾਲ ਇੰਟਰਸਟ ਰੇਟ ਉਠਾਏ ਨੇ ਹੁਣ ਕੱਟ ਕਰਨੇ ਪੈ ਰਹੇ ਨੇ ਇਹਨਾਂ ਨੂੰ ਕਿ ਕੱਟ ਕਰੋ ਅੱਜ ਵੀ ਦੇਖਦੇ ਹੋਣੇ ਥੋੜੀ ਦੇਰ ਚ ਕੀ ਕਰਦੇ ਆ ਲੇਕਿਨ ਜਿਸ ਤੇਜ਼ੀ ਦੇ ਨਾਲ ਇਹਨਾਂ ਨੇ ਇੰਟਰਸਟ ਰੇਟ ਉਠਾਏ ਨੇ ਨਾ ਸਾਰੀ ਇਕਾਨਮੀ ਜਿਹੜੀ ਆ ਉਹ ਹਿਲਾ ਕੇ ਰੱਖ ਦਿੱਤੀ ਹੈ ਇਹਨਾਂ ਨੇ ਚਲੋ ਦੇਖਦੇ ਹਾਂ ਮੈਂ ਉਸ ਤੇ ਗੱਲ ਉਹਨਾਂ ਦੇ ਨਾਲ ਹੀ ਕਰਾਂਗਾ ਪਰ ਬੈਂਕ ਆਫ ਕੈਨੇਡਾ ਦੇ ਉੱਤੇ ਵਾਈ ਮੀਡੀਆ ਪੋਲੀਟੀਕਲ ਸੈਂਸੈਕਸ ਓਨਟੈਰੀਓ ਇਲੈਕਸ਼ਨ ਦੇ ਉੱਤੇ ਨਿਗਾਹ ਸਾਡੀ ਬਰਕਰਾਰ ਹੈ ਔਰ ਮੈਂ ਤੁਹਾਨੂੰ ਦੱਸਦੀ ਕਿ ਅਸੀਂ ਜ਼ਬਰਦਸਤ ਕਵਰੇਜ ਦਾ ਇੰਤਜ਼ਾਮ ਕੀਤਾ ਔਰ ਇਹਦੇ ਵਿੱਚ ਇੱਕ ਤੇ ਇਸ ਹਫ਼ਤੇ ਕਿਉਂਕਿ ਪੋਲੀਟੀਕਲ ਸੈਂਸੈਕਸ ਓਨਟੈਰੀਓ ਦਾ ਤਾਂ ਅਸੀਂ ਕਰਾਂਗੇ, ਇੰਟਰਵਿਊਜ਼ ਤੁਹਾਨੂੰ ਲਗਾਤਾਰ ਮਿਲਣਗੇ ਹੁਣ ਡਿਫਰੈਂਟ ਕੈਂਡੀਡੇਟਸ ਦੇ, ਕਿਹੜੇ ਕਿਹੜੇ ਕੈਂਡੀਡੇਟਸ ਨੇ ਕਿੱਥੇ ਕਿੱਥੇ। ਸੋ ਲੀਡਰਸ ਦੇ ਇੰਟਰਵਿਊਜ਼, ਡਗ ਫੋਰਡ ਦਾ ਇੰਟਰਵਿਊ ਅਸੀਂ ਸਕੈਜੂਲ ਕਰ ਰਹੇ ਹਾਂ, ਬੋਨੀ ਕ੍ਰੋਮਬੀ ਹੋਣਾ ਦਾ ਇੰਟਰਵਿਊ ਸਕੈਜੂਲ ਹੋ ਗਿਆ, ਆਲਰੇਡੀ ਹੋ ਗਿਆ, ਮੈਰਿਟ ਸਟਾਈਲਸ ਆਲਰੇਡੀ ਇੰਟਰਵਿਊ ਸਕੈਜੂਲ ਹੋ ਚੁੱਕਾ ਹੈ। ਅੱਛਾ, ਵਾਈ ਮੀਡੀਆ ਪੋਲੀਟੀਕਲ ਸੈਂਸੈਕਸ ਦੇ ਵਿੱਚ ਅਸੀਂ ਲਿਬਰਲ ਪਾਰਟੀ ਦੀ ਜਿਹੜੀ ਲੀਡਰਸ਼ਿਪ ਰੇਸ ਹੈ ਉਹਦੇ ਵਿੱਚ ਵੀ ਅਸੀਂ ਸਾਰੇ ਇੰਟਰਵਿਊਜ਼ ਜਿਹੜੇ ਇਸ ਹਫ਼ਤੇ ਤੁਹਾਡੇ ਲਈ ਕਰਾਂਗੇ। ਵਿਲ ਡੂ ਇੰਟਰਵਿਊਜ਼ ਕ੍ਰਿਸਟੀਆ ਫਿਲੈਂਡ, ਕਰੀਨਾ ਗੋਲਡ, ਮਾਰਕ ਕਰਨੀ, ਸਾਰਿਆਂ ਦਾ ਇੰਟਰਵਿਊਜ਼ ਜਿਹੜੇ ਉਹ ਵੀ ਅਸੀਂ ਸਕੈਜੂਲ ਕਰ ਰਹੇ ਹਾਂ, ਉਹ ਵੀ ਤੁਸੀਂ ਮੈਂ ਔਰ ਇਹਨਾਂ ਸਭ ਦੇ ਨਾਲ ਇੰਟਰਵਿਊਜ਼ ਜਿਹੜੇ ਆ ਉਹ ਤੁਸੀਂ ਰੇਡੀਓ ਤੇ ਸੁਣੋਗੇ, ਚੈਨਲ ਵਾਈਜ਼ ਤੇ ਦੇਖੋਗੇ। ਔਰ ਜਸਟ ਇਨ ਕੇਸ ਜੇ ਤੁਸੀਂ ਮਿਸ ਕਰ ਜਾਂਦੇ ਹੋ ਤਾਂ ਮੈਂ ਦੱਸਦਾ, ਕਿਉਂਕਿ ਇੰਟਰਵਿਊਜ਼ ਇਹ ਸਾਰੇ ਇੰਗਲਿਸ਼ ਚ ਹੋਣੇ ਨੇ ਸਾਰੇ। ਸੋ ਲਗਾਤਾਰ ਜਾਂ ਤੁਸੀਂ ਵਾਈ ਪਲੱਸ, ਇੱਕ ਮੇਰੀ ਫੇਰ ਰਿਕੁਐਸਟ ਹੈ ਕਿ ਤੁਸੀਂ ਵਾਈ ਪਲੱਸ ਅੱਜ ਲਗਾ ਕੇ ਦੇਖਣਾ, ਔਰ ਮੈਨੂੰ ਜੋ ਵੀ ਫੀਡਬੈਕ ਆ ਰਹੀ ਹੈ ਤੁਹਾਡੇ ਵੱਲੋਂ ਅਸੀਂ ਸਾਰੇ ਉਹਨੂੰ ਲਾਗੂ ਕਰ ਰਹੇ ਹਾਂ। 90% ਫੀਡਬੈਕ ਤੇ ਬਹੁਤ ਵਧੀਆ, ਇੱਕ ਦੋ ਸੁਝਾਅ ਸਾਨੂੰ ਆ ਰਹੇ ਨੇ ਕਿ ਤੁਸੀਂ ਜੀ ਉਹਦੇ ਤੇ ਇੰਟਰਨੈਸ਼ਨਲ ਅਫੇਅਰਸ ਦੀ ਕਵਰੇਜ ਵਧਾਓ। ਬਿਲਕੁਲ ਹੋਰ ਵਧਾ ਦਿੰਦੇ, ਪਹਿਲਾਂ ਹੀ ਕਰ ਰਹੇ ਹਾਂ ਅਸੀਂ ਵਾਈ ਪਲੱਸ ਦੇ ਉੱਤੇ, ਮੈਂ ਚੈਨਲ ਵਾਈਜ਼ ਦੀ ਨਹੀਂ ਜੀ ਵਾਈ ਪਲੱਸ ਦੀ ਗੱਲ ਕਰ ਰਿਹਾ। ਚੈਨਲ ਵਾਈਜ਼ ਤਾਂ ਤੁਸੀਂ ਸਾਰੇ ਦੇਖਦੇ ਹੀ ਹੋ, ਵਾਈ ਪਲੱਸ ਤੁਸੀਂ ਉਹ ਵੀ ਜ਼ਰੂਰ ਕਰ ਲਓ ਆਪਣੇ ਫੇਵਰੇਟ ਦੇ ਵਿੱਚ ਸੇਵ, ਆਪਣੇ ਬਾਕਸਿਸ ਦੇ ਵਿੱਚ। ਸੋ ਦੋਨੋਂ ਚੈਨਲ ਸੇਵ ਕਰ ਲਓ, ਕਿਉਂਕਿ ਇੰਗਲਿਸ਼ ਦੇ ਜਿਹੜੇ ਇੰਟਰਵਿਊ ਜਿੰਨੇ ਵੀ ਹੋਣੇ ਨੇ, ਕ੍ਰਿਸਟੀਆ ਫਿਲੈਂਡ ਨਾਲ ਇੰਟਰਵਿਊ, ਮਾਰਕ ਕਰਨੀ ਨਾਲ, ਕਰੀਨਾ ਗੋਲ ਦੇ ਨਾਲ, ਡਗ ਫੋਰਡ ਸਾਹਿਬ ਦੇ ਨਾਲ, ਇਹ ਸਾਰੇ ਇੰਟਰਵਿਊਜ਼ ਅਗਲੇ 10-12 ਦਿਨ ਚ ਮੈਂ ਲਾਈਨ ਅਪ ਕਰ ਰਿਹਾ, ਐਂਡ ਆਈ ਵਿਲ ਬੀ ਕੰਡਕਟਿੰਗ ਆਲ ਦੋਜ਼ ਇੰਟਰਵਿਊਜ਼। ਸੋ ਉਹ ਸਾਰੇ ਜਿਹੜੇ ਇੰਟਰਵਿਊਜ਼ ਨੇ ਉਹ ਤੁਸੀਂ ਵਾਈ ਪਲੱਸ ਦੇ ਉੱਤੇ ਬੈਕ ਟੂ ਬੈਕ ਲਗਾਤਾਰ ਦੇਖੋਗੇ, ਉਹ ਚੱਲਦੇ ਰਹਿਣਗੇ ਉਹਦੇ ਤੇ, ਵਾਈ ਪਲੱਸ ਦੇ ਉੱਤੇ, ਨੰਬਰ ਵਨ। ਨੰਬਰ ਟੂ, ਵਾਈ ਪਲੱਸ ਜਿਹੜਾ ਚੈਨਲ ਵਾਈ ਦੇ ਉੱਤੇ ਔਰ ਵਾਈ ਪਲੱਸ ਦੋਨਾਂ ਦੇ ਉੱਤੇ ਤੁਹਾਨੂੰ ਡੇਲੀ ਪੋਲ ਸਰਵੇਸ ਜਿਹੜੇ ਨੇ ਕਿ ਕਿਹੜੀ ਪਾਰਟੀ ਅੱਗੇ ਚੱਲ ਰਹੀ ਹੈ ਉਹ ਮਿਲਣਗੇ, ਨੰਬਰ ਟੂ। ਨੰਬਰ ਥ੍ਰੀ, ਇੱਕ ਅਸੀਂ ਪ੍ਰੋਗਰਾਮ ਜਿਹੜਾ ਨਵਾਂ ਲਾਂਚ ਕੀਤਾ ਹੈ, ਤੁਸੀਂ ਪਸੰਦ ਕਰ ਰਹੇ ਹੋ, ਉਹ ਲਾਈਵ ਆਉਂਦਾ ਹੈ 4 ਵਜੇ। ਸੋ ਚੈਨਲ ਵਾਈ ਔਰ ਵਾਈ ਪਲੱਸ ਦੋਨਾਂ ਤੇ ਆਉਂਦਾ 4 ਵਜੇ ਤੋਂ ਲੈ ਕੇ 5 ਵਜੇ ਤੱਕ, ਵਾਈ ਮੀਡੀਆ ਨਿਊਜ਼ ਰੂਮ, ਵਾਈ ਮੀਡੀਆ ਨਿਊਜ਼ ਰੂਮ ਇੰਗਲਿਸ਼ ਦੇ ਵਿੱਚ ਹੈ ਪ੍ਰੋਗਰਾਮ। ਲੇਕਿਨ ਜੇ ਤੁਸੀਂ 4 ਵਜੇ ਘਰ ਨਹੀਂ ਪਹੁੰਚੇ ਹੋ, ਮਿਸ ਕਰ ਜਾਂਦੇ ਹੋ, ਤਾਂ ਤੁਸੀਂ ਫਿਰ ਉਹ ਪ੍ਰੋਗਰਾਮ ਜਿਹੜਾ ਉਹ ਵਾਈ ਪਲੱਸ ਜਿਹੜਾ ਬਾਅਦ ਦੇ ਵਿੱਚ ਰਿਪੀਟ ਵੀ ਹੁੰਦਾ ਹੈ ਸਾਨੂੰ, ਉਹ ਵੀ ਦੇਖ ਸਕਦੇ ਹੋ ਤੁਸੀਂ। ਸੋ ਵਾਈ ਪਲੱਸ ਮੈਂ ਦੁਬਾਰਾ ਤੁਹਾਨੂੰ ਦੱਸਦਾ ਕਿ ਇਹਨਾਂ ਇਲੈਕਸ਼ਨ ਦੇ ਵਿੱਚ ਵਾਈ ਪਲੱਸ ਦੇ ਉੱਤੇ ਇਹ ਜ਼ਬਰਦਸਤ ਸਾਰੀ ਪ੍ਰੋਗਰਾਮਿੰਗ ਹੈ। ਫਿਰ ਅਸੀਂ ਤੁਹਾਨੂੰ ਪਤਾ ਹੈ ਕਿ ਹਰ ਵਾਰ ਦੀ ਤਰ੍ਹਾਂ ਇਸ ਵਾਰ ਵੀ ਕੈਂਡੀਡੇਟਸ ਦੀਆਂ ਡਿਬੇਟਸ ਕਰਾਉਣੀਆਂ ਨੇ। ਮਿਸਿਸ ਸਾਗਾ ਦੀਆਂ ਸਾਰੀਆਂ ਰਾਈਡਿੰਗਸ ਦੀ ਡਿਬੇਟ ਹੋਏਗੀ, ਬ੍ਰੈਂਪਟਨ ਦੀਆਂ ਸਾਰੀਆਂ ਰਾਈਡਿੰਗਸ ਦੀ ਡਿਬੇਟ ਹੋਏਗੀ, ਔਰ ਇਸੇ ਤਰ੍ਹਾਂ ਅਸੀਂ ਟੋਰੋਂਟੋ, ਵੌਨ, ਕੁਝ ਜਿਹੜੀਆਂ ਖਾਸ ਰਾਈਡਿੰਗਸ ਤੇ ਉਹਦੀਆਂ ਡਿਬੇਟਸ ਕਰਾ ਰਹੇ ਹਾਂ। ਤੁਸੀਂ ਜੇ ਕਿਸੇ ਏਰੀਆ ਚ ਰਹਿੰਦੇ ਹੋ ਔਰ ਓਨਟੈਰੀਓ ਇਲੈਕਸ਼ਨ ਦੇ ਬਾਰੇ ਤੁਸੀਂ ਚਾਹੁੰਦੇ ਹੋ ਕਿ ਤੁਹਾਡੀ ਰਾਈਡਿੰਗ ਦੇ ਜਿਹੜੇ ਕੈਂਡੀਡੇਟਸ ਨੇ ਉਹਨਾਂ ਦੀ ਡਿਬੇਟ ਹੋਏ, ਤੇ ਜ਼ਰੂਰ ਤੁਹਾਡੀ ਰਿਕੁਐਸਟ ਹੈ ਕਿ ਤੁਸੀਂ ਸਾਨੂੰ ਟੈਕਸਟ ਕਰ ਦਿਓ 416-475-5000। ਤੁਸੀਂ ਚਾਹੁੰਦੇ ਹੋ ਕਿ ਤੁਹਾਡੀ ਰਾਈਡਿੰਗ ਦੇ ਵਿੱਚ ਡਿਬੇਟ ਹੋਏ, ਤੁਹਾਡੇ ਲੀਡਰਸ ਦੀ ਤੁਸੀਂ ਦੇਖਣਾ ਚਾਹੁੰਦੇ ਹੋ, ਤੇ 416-475-5000 ਇਹਦੇ ਤੇ ਤੁਸੀਂ ਟੈਕਸਟ ਕਰ ਦਿਓ। ਔਰ ਮੈਂ ਇੱਕ ਰਿਕੁਐਸਟ ਕਰਾਂਗਾ ਕਿ ਡਿਬੇਟ ਜ਼ਰੂਰ ਦੇਖਣਾ, ਕਿਉਂਕਿ ਜਦੋਂ ਸਾਰੇ ਕੈਂਡੀਡੇਟਸ ਆਹਮਣੇ ਸਾਹਮਣੇ ਹੋਣਗੇ, 4 ਦੇ 4 ਕੈਂਡੀਡੇਟਸ, ਲਿਬਰਲ, ਪੀਸੀ, ਐਨਡੀਪੀ ਔਰ ਗ੍ਰੀਨ ਪਾਰਟੀ, ਜੇ ਕੋਈ ਇੰਡੀਪੈਂਡੈਂਟ ਖੜਾ ਹੈ ਤੁਸੀਂ ਉਹਨੂੰ ਵੀ ਸੱਦ ਲਵਾਂਗੇ, ਠੀਕ ਹੈ, ਤੇ ਜੇ 4 ਨਹੀਂ ਤਾਂ 5 ਵੀ ਹੋ ਸਕਦੇ ਨੇ, ਔਰ ਜਿਹੜਾ ਨਹੀਂ ਆਇਆ ਉਹ ਕੁਰਸੀ ਉਹਦੀ ਵਿਹਲੀ ਰੱਖਾਂਗੇ। ਇੱਕ ਨਵਾਂ ਟ੍ਰੈਂਡ ਸਟਾਰਟ ਕਰ ਰਹੇ ਹਾਂ ਇਸ ਵਾਰ, ਅੱਗੇ ਅਸੀਂ ਕੁਰਸੀ ਨਹੀਂ ਸੀ ਵਿਹਲੀ ਰੱਖਦੇ, ਜਿਹੜਾ ਕੈਂਡੀਡੇਟ ਨਹੀਂ ਆਏਗਾ ਉਹਦੀ ਕੁਰਸੀ ਵਿਹਲੀ ਪਈ ਹੋਏਗੀ, ਤੁਹਾਨੂੰ ਪਤਾ ਲੱਗ ਜਾਏਗਾ ਕਿ ਕਿਹੜਾ ਕੈਂਡੀਡੇਟ ਸ਼ੋ ਅਪ ਨਹੀਂ ਹੋਇਆ। ਮੈਨੂੰ ਇਹ ਜਿਹੜੀ ਗੱਲ ਮੈਂ ਅਗਲੀ ਕਹਿਣ ਜਾ ਰਿਹਾ ਇਹਦੇ ਵਾਸਤੇ ਲੋਕਾਂ ਨੇ ਮੈਨੂੰ ਲੀਗਲ ਨੋਟਿਸ ਵੀ ਭੇਜੇ ਨੇ, ਜਿਹੜੀ ਗੱਲ ਮੈਂ ਅਗਲੀ ਕਹਿਣ ਜਾ ਰਿਹਾ, ਠੀਕ ਹੈ ਨਹੀਂ, ਲੇਕਿਨ ਮੈਂ ਪਹਿਲਾਂ ਵੀ ਕਦੇ ਇਸ ਗੱਲ ਦੀ ਲੀਗਲ ਨੋਟਿਸ ਦੀ ਪਰਵਾਹ ਨਹੀਂ ਕੀਤੀ ਤੇ ਅੱਜ ਵੀ ਨਹੀਂ ਕਰਾਂ, ਕਿਉਂਕਿ ਮੈਂ ਵੈਲ ਵਿਦ ਇਨ ਮਾਈ ਲੀਗਲ ਰਾਈਟਸ ਇਹ ਗੱਲ ਕਹਿ ਰਿਹਾ। ਮੈਂ ਆਪਣਾ ਓਪੀਨੀਅਨ ਦੇ ਰਿਹਾ ਕਿ ਜਿਹੜਾ ਬੰਦਾ ਡਿਬੇਟ ਤੇ ਨਹੀਂ ਆਉਂਦਾ ਮੈਂ ਵੋਟ ਨਹੀਂ ਪਾਉਂਦਾ, ਬਿਲਕੁਲ ਨਹੀਂ, ਉਹ ਜਿੰਨਾ ਮਰਜ਼ੀ ਕਹੇ ਮੈਂ ਫੰਨੇ ਖਾਂ, ਨਹੀਂ, ਬਿਲਕੁਲ ਨਹੀਂ, ਇਹ ਮੈਂ ਆਪਣੀ ਗੱਲ ਕਰ ਰਿਹਾ ਸਿਰਫ ਕਿ ਜਿਹੜਾ ਬੰਦਾ ਨਹੀਂ ਆਉਂਦਾ ਡਿਬੇਟ ਤੇ ਮੈਂ ਉਹਨੂੰ ਵੋਟ ਨਹੀਂ ਪਾਉਂਦਾ, ਨਹੀਂ। ਕਿ ਤੁਸੀਂ ਡਿਬੇਟ ਤੇ ਜ਼ਰੂਰ ਪਹੁੰਚੋ, ਮੈਂ ਫਿਰ ਦੇਖਣਾ ਚਾਹੁੰਦਾ ਸਾਰੇ ਕੈਂਡੀਡੇਟ ਆਹਮਣੇ ਸਾਹਮਣੇ ਕੀ ਗੱਲ ਕਰ ਰਹੇ ਆ। ਤੁਸੀਂ ਹਵਾ ਚ ਜਿੰਨੇ ਮਰਜ਼ੀ ਤੀਰ ਤੁੱਕੇ ਲਹਿਰਾਈ ਜਾਓ, ਲੇਕਿਨ ਜਦ ਤੁਸੀਂ ਸਾਹਮਣੇ ਗੱਲ ਕਰੋਗੇ ਚਾਰੋਂ ਜਣੇ, ਗ੍ਰੀਨ ਪਾਰਟੀ, ਐਨਡੀਪੀ, ਪੀਸੀ ਤੇ ਲਿਬਰਲ, ਫਿਰ ਮਜ਼ਾ ਆਏਗਾ, ਫਿਰ ਦੇਖਦੇ ਆ ਕਿ ਤੁਸੀਂ ਕੀ ਗੱਲ ਕਰ ਦੋ। ਔਰ ਸਾਡਾ ਤੁਹਾਡੇ ਨਾਲ ਵਾਅਦਾ ਹੈ ਕਿ ਬਹੁਤ ਸਾਨੂੰ ਇਹਦੇ ਲਈ ਮਿਹਨਤ ਕਰਨੀ ਪੈਂਦੀ ਹੈ, ਹਾਰਡਵਰਕ ਕਰਨਾ ਪੈਂਦਾ। ਮੈਂ ਇਸ ਵਾਰ ਵੀ ਕਿਹਾ ਆਪਣੀ ਟੀਮ ਨੂੰ ਕਿ ਯੂ ਆਰ ਗੋਇੰਗ ਟੂ ਅਗੇਨ ਮੇਕ ਅ ਬਰੂਟਲ ਸਕੈਜੂਲ ਫਾਰ ਮੀ। ਪਿਛਲੀ ਵਾਰ ਮੈਂ ਵਰਡ ਇਹੀ ਯੂਜ਼ ਕੀਤਾ, ਵਾਜ਼ ਅ ਬਰੂਟਲ ਸਕੈਜੂਲ ਫਾਰ ਮੀ। ਵਾਏ? ਬੈਕ ਟੂ ਬੈਕ ਇਹਨਾਂ ਨੇ ਲਾਈਨ ਅਪ ਕਰ ਦਿੱਤਾ ਸਵੇਰੇ ਤੋਂ ਲੈ ਕੇ ਸ਼ਾਮ ਤੱਕ। ਮੈਂ ਕਿਹਾ ਜੀ ਮੈਨੂੰ ਪਾਣੀ ਪੀਣ ਦੀ ਵੀ ਸੱਚੀ ਫੁਰਸਤ ਨਹੀਂ ਸੀ, ਕਿਉਂਕਿ ਇੱਧਰ ਇੱਕ ਡਿਬੇਟ ਹਜੇ ਰਿਕਾਰਡਿੰਗ ਚੱਲਦੀ ਹੁੰਦੀ ਸੀ, ਪਿੱਛੇ ਅਗਲੀ ਡਿਬੇਟ ਵਾਲੇ ਬੰਦੇ ਆ ਕੇ ਬੈਠ ਗਏ ਹੁੰਦੇ ਸੀ ਬਾਹਰ ਸਟੂਡੀਓ ਚ। ਤਾਂ ਜਿਹੜੇ ਆ ਉਹ ਤਾਂ ਕਹਿੰਦੇ ਵੀ ਤੁਸੀਂ ਵਿੱਚ ਬ੍ਰੇਕ ਲਓ, ਆਪਣੇ ਸਪੋਂਸਰ ਟੇਕ ਕੇਅਰ ਕਰੋ, ਉਹ ਤਾਂ ਇਹ ਬਿਲਕੁਲ ਚਾਹੁੰਦੇ ਨੇ। ਲੇਕਿਨ ਮੈਂ ਇੰਨੀ ਗੱਲ ਜ਼ਰੂਰ ਕਰ ਦਵਾਂ ਕਿ ਤੁਹਾਨੂੰ ਇੱਕ ਬਹੁਤ ਵਧੀਆ ਕਵਰੇਜ, ਤੁਹਾਨੂੰ ਬਹੁਤ ਵਧੀਆ ਨੌਲੇਜ ਡਿਫਰੈਂਟ ਕੈਂਡੀਡੇਟਸ ਦਾ, ਕੀ ਕੈਲੀਬਰ ਕੀ ਹੈ, ਜਿਹੜੇ ਕੈਂਡੀਡੇਟਸ ਨੇ ਉਹਨਾਂ ਕੈਲੀਬਰ ਕੀ ਹੈ, ਉਹਦਾ ਅੰਦਾਜ਼ਾ ਬਿਲਕੁਲ ਹੋਏਗਾ। ਦੁੱਧ ਦਾ ਦੁੱਧ, ਪਾਣੀ ਦਾ ਪਾਣੀ। ਮੈਨੂੰ ਤੁਸੀਂ ਕਾਲ ਕਰਕੇ ਦੱਸ ਦੇਣਾ ਜੀ ਅਸੀਂ ਡਿਬੇਟ ਦੇਖੀਏ, ਸਾਨੂੰ ਪਤਾ ਨਹੀਂ ਲੱਗ ਗਿਆ ਕਿਹੜਾ ਕੈਂਡੀਡੇਟ ਹੈ। ਨਹੀਂ, ਕੁਸ਼ਚਨ ਡਸ ਨੋਟ ਅਰਾਈਜ਼, ਔਰ ਡਿਬੇਟਸ ਲਗਾਤਾਰ ਰਿਪੀਟ ਕਰਦੇ ਰਹਿਣੇ ਅਸੀਂ ਵਾਈ ਪਲੱਸ ਦੇ ਉੱਤੇ। ਸੋ ਵਾਈ ਪਲੱਸ ਤੇ ਬਹੁਤ ਕੁਝ ਆ ਰਿਹਾ, ਲੀਡਰਸ ਦੇ ਇੰਟਰਵਿਊਜ਼ ਆ ਰਹੇ ਨੇ ਵਾਈ ਪਲੱਸ ਦੇ ਉੱਤੇ, ਡਿਬੇਟਸ ਆ ਰਹੀਆਂ ਵਾਈ ਪਲੱਸ ਦੇ ਉੱਤੇ। ਮੈਂ ਤਾਂ ਦੁਹਰਾ ਰਿਹਾ, ਚੈਨਲ ਵਾਈ ਤਾਂ ਤੁਸੀਂ ਦੇਖਦੇ ਹੀ ਹੋ, ਵਾਈ ਪਲੱਸ ਜ਼ਰੂਰ ਜਾ ਕੇ ਅੱਜ ਵਾਈ ਮੀਡੀਆ ਦਾ ਵਾਈ ਪਲੱਸ ਆਪ ਫੇਵਰੇਟ ਹਰ ਬਾਕਸ ਵਿੱਚ ਸੇਵ ਕਰ ਲਓ। ਲਗਾਤਾਰ ਤੁਹਾਡੀ ਜਿਹੜੀ ਰਾਈਡਿੰਗ ਹੋਏਗੀ, ਤੁਸੀਂ ਸਾਨੂੰ ਨੰਬਰ ਪਾ ਦਿਓ 416-475-5000 ਕਿ ਅਸੀਂ ਇਸ ਰਾਈਡਿੰਗ ਦੇ ਕੈਂਡੀਡੇਟਸ ਦੀ ਡਿਬੇਟ ਦੇਖਣਾ ਚਾਹੁੰਦੇ ਹਾਂ। ਵੀ ਵਿਲ ਆਰਗਨਾਈਜ਼ ਦਾ ਡਿਬੇਟ, ਠੀਕ ਹੈ ਜੀ? ਤੁਸੀਂ ਉੱਥੇ ਜ਼ਰੂਰ ਉਹਦੇ ਚ ਪਾ ਕੇ ਤੇ ਉਹ ਦੇਖ ਸਕੋਗੇ। ਵਾਈ ਪਲੱਸ ਜ਼ਰੂਰ ਆਪਣੇ ਤੁਸੀਂ ਫੇਵਰੇਟਸ ਵਿੱਚ ਜਿਹੜਾ ਉਹ ਸੇਵ ਕਰ ਲੈਣਾ, ਠੀਕ ਹੈ ਜੀ? ਸਤਵੰਤ ਜੀ ਦੀ ਕਾਲ ਆਈ ਹੋਈ ਸੀ, ਸ਼ਾਇਦ ਕੁਛ ਹੋਇਆ ਕਰਨਾ ਚਾਹ ਰਹੇ ਜਾਂ ਕੋਈ ਪੁੱਛਣਾ ਚਾਹੁੰਦੇ, ਕੋਈ ਸਵਾਲ ਹੈ ਵਾਈ ਪਲੱਸ ਦੇ ਬਾਰੇ, ਚੈਨਲ ਵਾਈ ਦੇ ਬਾਰੇ, ਜਾਂ ਵੈਸੇ ਵੀ ਤੁਸੀਂ ਜ਼ਰੂਰ ਪੁੱਛ ਲਓ। ਸਤਵੰਤ ਸਿੰਘ ਜੀ ਤੁਸੀਂ ਆਉਂਦੇ ਰਹੋ ਜੀ, ਦੋ ਹੈ।
ਹਾਂਜੀ ਜਗਵੀਰ ਜੀ, ਤੁਹਾਨੂੰ
ਸਤਿ ਸ੍ਰੀ ਅਕਾਲ ਸਰ ਜੀ, ਸਤਿ ਸ੍ਰੀ ਅਕਾਲ ਜੀ।
ਹਾਂ ਧੰਨਵਾਦ ਤੁਹਾਡਾ, ਜਿਹੜਾ ਤੁਸੀਂ ਆਹ ਲੈਕਚਰਾਂ ਆ ਰਹੀਆਂ ਉਹਦੇ ਬਾਰੇ ਅਪਡੇਟ ਐਵਰੀ ਡੇ ਜਿੰਨੀਆਂ ਲਾਂਚ ਹੋਈਆਂ ਦਿੰਦੇ ਰਹੇ ਹੋ ਤੇ ਦੇਈ ਜਾ ਰਹੇ
ਹੋ।
ਹੋਪ ਕਰਦੇ ਕਿ ਜਿੰਨਾ ਚਿਕਰ ਇਹ ਸਮਾਪਤ ਨਹੀਂ ਹੋ ਗਏ 27 ਫਰਵਰੀ ਤੱਕ ਤੁਸੀਂ ਏਦਾਂ ਹੀ ਜੁੜੀ ਰੱਖੋਗੇ ਇਲੈਕਸ਼ਨਾਂ ਦੇ ਨਾਲ ਸਾਰੇ ਸੋਚਿਆਂ ਨੂੰ।
ਹਾਂਜੀ, ਪਹੁੰਚਦੇ ਥੋੜੇ ਜਿਹੇ ਕਰੀਬ ਆ ਜਾਓ, ਤੁਹਾਡੀ ਆਵਾਜ਼ ਫਿਰ ਹੋਰ ਕਲੀਅਰ ਆ ਜਾਏਗੀ।
ਠੀਕ ਹੈ, ਠੀਕ ਹੈ ਜੀ।
ਹਾਂਜੀ, ਹੁਣ ਥੋੜੀ ਜਿਹੀ ਬੈਟਰ ਹੋ ਗਈ, ਬੈਟਰ ਹੋ ਗਈ। ਹਾਂਜੀ, ਹੋਰ ਕਰੀਬ ਆ ਜਾਓ, ਵੈਲਕਮ ਸਰ, ਵੈਲਕਮ। ਹਾਂਜੀ
ਠੀਕ ਹੈ ਜੀ। ਤੇ ਬਾਕੀ ਜਗਵੀਰ ਜੀ, ਮੈਂ ਹੋਸਪਿਟਲ ਚ ਰਹਿੰਦਾ, ਹੋਸਪਿਟਲ ਦੇ ਬਾਰੇ ਵੀ ਜ਼ਰੂਰ ਡਿਬੇਟ ਰੱਖੋ ਵੀ ਸਾਡੇ ਜਿਹੜੇ MP MPP ਜਿਹੜੇ ਉਹ ਕੀ ਕਰ ਰਹੇ ਆ, ਕਿਉਂਕਿ ਮੈਂ ਕਦੀ ਇੱਧਰ ਦੀ ਡਿਬੇਟ ਨਹੀਂ ਸੁਣੀ ਤੁਹਾਡੇ ਕੋਲ ਇੱਧਰ ਤੁਸੀਂ ਬੈਠ। ਇਹ ਰਿਕੁਐਸਟ ਹੈ ਮੇਰੀ, ਇਹ ਜ਼ਰੂਰ ਰੱਖੋ। ਤੇ ਬਾਕੀ ਮੈਨੂੰ ਇਹ ਜ਼ਰੂਰ ਦੱਸੋ ਕਿ ਇਹ ਹਲੇ ਹੁਣ 25 ਦੇ ਵਿੱਚ ਇਲੈਕਸ਼ਨਾਂ ਹੋਣੀਆਂ ਸੀ, ਹੋਰ ਸਾਹਿਬ ਦੇ ਕੋਲ ਬਹੁ ਮਰਜ਼ੀ ਸੀਗੀ, ਤਾਂ ਇਹਨਾਂ ਨੇ ਇਹ ਪਤਾ ਕਿਉਂ ਖੇਡਿਆ ਜਿਹੜਾ ਇੰਨਾ $1 billion ਦਾ ਸਾਡਾ ਰੈਪੋ, ਇਹਦੇ ਤੇ ਜਿਸ ਤਰ੍ਹਾਂ ਸਾਰੀਆਂ ਪਾਰਟੀਆਂ ਹੁਣ ਆਪੋ ਆਪਣੇ ਫੰਡ ਲਾਉਣਗੀਆਂ ਜਾਂ ਕੁਛ ਵੀ ਲਾਉਣਗੀਆਂ, ਵੀ ਇਹਦੇ ਬਿਹਾਈਂਡ ਦਾ ਕਾਰਨ ਵੀ ਹੋਰ ਸਾਹਿਬ ਦਾ ਕੀ ਮੰਤਵ, ਇਹੀ ਮੰਤਵ ਰਿਹਾ ਕਿ ਇੱਕ ਵਕਤ ਵੀ 4 ਸਾਲ ਦੀ ਕੰਮ ਨੇ ਰਹਿਣਾ, ਸਾਨੂੰ 4 ਸਾਲ ਦਿਓ, ਅਸੀਂ ਉਹਨਾਂ ਦੇ ਨਾਲ ਕੋਈ ਕਬੱਡੀ ਫੋਟੋ ਖੇਡਣੀ, ਗੰਪ ਦੇ ਨਾਲ ਵੀ ਭਾਈ ਸਾਨੂੰ ਬਰਾਬਰ 4 ਸਾਲ ਦਿਓ, ਤਾਂ ਅਸੀਂ ਹੁਣ ਇੱਕ ਸੂਬੇ ਦਾ ਜਿਹੜਾ ਹੈਗਾ ਮੁੱਖ ਮੰਤਰੀ ਉਹ ਇੱਕ ਦੇਸ਼ ਰਾਸ਼ਟਰਪਤੀ ਨੂੰ ਕਿੱਦਾਂ ਚੈਲੰਜ ਕਰ ਸਕਦਾ, ਹਾਂ ਸਾਡਾ ਪ੍ਰਾਈਮ ਮਿਨਿਸਟਰ ਤਾਂ ਉਹਦੇ ਨਾਲ ਗੱਲ ਕਰੇ ਜਾਂ ਨਾ ਕਰੇ, ਪਰ ਇੱਕ ਮੁੱਖ ਮੰਤਰੀ ਇਹ ਚੀਜ਼ ਕਰੇ ਵੀ ਸਾਨੂੰ ਤੁਸੀਂ 4 ਸਾਲ ਟਰੰਪ ਦੇ ਨਾਲ ਖੜਕਾ ਲੈਣ ਲਈ ਦਿਓ, ਮੈਂ ਤੇ ਇਹ ਕੋਈ ਵਾਜਬ ਨਹੀਂ ਸਮਝਦਾ, ਤੇ ਮੈਂ ਆਪਣੇ ਸਾਰੇ ਸਰੋਤੇ ਵੀਰਾਂ ਦੇ ਹੱਥ ਜੋੜ ਕੇ ਬੇਨਤੀ ਕਰਦਾ ਭਾਈ, ਜਦੋਂ ਤੁਹਾਡੀ ਇਹ ਡੋਰ ਤੇ ਆਉਂਦੇ ਚਾਹੇ MDP ਵਾਲੇ ਆ ਚਾਹੇ ਕੋਈ ਵੀ ਆ, ਚਾਹੇ ਲਿਬਰਲ ਵਾਲੇ ਦੂਜੇ ਆ, PC ਵਾਲੇ ਕੋਈ ਵੀ ਆ, ਇਹਨਾਂ ਨੂੰ ਪਿਆਰ ਦੇ ਨਾਲ ਅੰਦਰ ਬਿਠਾਓ, ਚਾਹ ਬਣਾਓ, ਠੰਡ ਬਹੁਤ ਆ, ਤਾਂ ਇਹ ਪੂਰੇ ਕੁਐਸਚਨ ਪੁੱਛੋ ਵੀ ਭਾਈ ਤੁਸੀਂ ਪਿੱਛੇ ਕੀਤਾ ਸੀ, ਤੇ ਜੇ ਪੰਜਾਬ ਵਾਲੇ ਆਉਂਦੇ ਆ ਤਾਂ ਉਹਦੇ ਕੋਲ ਇਹ ਸਵਾਲ ਜ਼ਰੂਰ ਰੱਖੋ ਵੀ ਇਹ ਪੰਕਾ ਕਿਉਂ ਖੇਡਿਆ ਗਿਆ, ਹਲੇ 1.5 ਸਾਲ ਸਾਡੀ ਇਲੈਕਸ਼ਨ ਦੇ ਵਿੱਚ ਪਿਆ ਸੀ ਕਿ ਸਾਡੀ ਤੁਸੀਂ ਟੈਕਸ ਪੇਅਰ ਦੀ ਮਨੀ ਦਾ ਕਿਉਂ ਇੰਨਾ ਇਹ ਤਾਂ ਜੜ ਆ ਰਹੇ ਆ, ਅਸੀਂ ਤਾਂ ਕਹਿੰਦੇ ਨੇ ਵੀ ਸੱਤ ਦੀ ਸੀਟ ਤੇ ਬਹਿ ਕੇ ਅਸੀਂ ਵੋਟ ਕਮਾਉਣੇ ਆ, ਕਿੱਦਾਂ ਦਾ ਬੈਡ ਵੈਦਰ ਆ, ਤੇ ਅਸੀਂ ਬਾਹਰ ਤੁਰੇ ਫਿਰਦੇ ਆ, ਚਾਹੇ ਫੈਕਟਰੀਆਂ ਵਾਲੇ ਮੇਰੇ ਵੀਰ ਆ, ਚਾਹੇ ਟੱਕਾਂ ਵਾਲੇ ਮੇਰੇ ਵੀਰ ਆ, ਚਾਹੇ ਕੋਈ ਹੋਰ ਵੀ ਕਿਸੇ ਵੀ ਕੰਮ ਦੇ ਵਿੱਚ ਹੈਗਾ, ਨਾ ਕਿ ਚਲੋ ਫੈਕਟਰੀਆਂ ਵਾਲੇ ਸਾਰੇ, ਪਰ ਇਹਨਾਂ ਨੇ ਇਹ ਪਤਾ ਕਿਉਂ ਖੇਡਿਆ ਵੀ ਭਾਈ 1.5 ਸਾਲ ਪਹਿਲਾਂ ਹੀ ਇਲੈਕਸ਼ਨ ਲਾ ਦਿਓ, ਹਾਲਾਂਕਿ ਇਹਨਾਂ ਦੇ ਕੋਲ ਇਹ ਨਹੀਂ ਸੀ ਕਹਿਣ ਸਾਡੇ ਕਿ ਸਾਡੇ ਕੋਲ ਦੀ ਮੈਜੋਰਟੀ ਨਹੀਂ ਸੀ, ਸਾਡੇ ਜਿਹੜੇ ਵਿਰੋਧੀ ਧਿਰ ਰਿਹਾ ਉਹ ਸਾਨੂੰ ਬਿੱਲ ਨਹੀਂ ਸੀ ਪਾਸ ਕਰਨ ਦੀ, ਇਹਨਾਂ ਦੇ ਕੋਲ ਮੈਜੋਰਟੀ ਵੀ ਹੈਗੀ ਆ, ਪਰ ਮੈਂ ਵੀ ਇਹੀ ਪਿਛਲੇ 10-15 ਸਾਲਾਂ ਤੋਂ ਹੁੰਦੀ ਆ ਵੀ ਹਰ ਇੱਕ ਜਿਹੜਾ ਕੋਈ ਮੇਰੇ ਦੋਰ ਨਾਲ ਕਰਤਾ ਜਾਂਦਾ ਕੈਂਡੀਡੇਟ, ਚਾਹੇ ਉਹ ਫੈਡਰਲ ਦਾ ਆ, ਚਾਹੇ ਉਹ ਪ੍ਰੋਵਿੰਸ਼ਲ ਦਾ ਆ, ਮੈਂ ਤਾਂ ਉਹਨਾਂ ਨੂੰ ਜ਼ਰੂਰ ਸਤਿਕਾਰ ਦੇ ਨਾਲ ਬਿਠਾਲਦਾ, ਲਿਆਣ ਕੇ ਉਹਨਾਂ ਦੇ ਕੋਲ ਕੁਐਸਚਨ ਆਂਸਰ ਕਰਦਾ, ਤੇ ਜਿਹੜੇ ਪਿੱਛੇ ਜੇ ਕੋਈ ਵੀ ਤੁਹਾਡੇ ਕੋਲ ਸੋਸ਼ਲ ਮੀਡੀਆ ਰਾਹੀਂ ਮੈਸੇਜ ਆਉਂਦੇ ਆ ਵੀ ਭਾਈ ਫਲਾਨੇ ਤਾਂ ਇੱਦਾਂ ਹੋ ਗਿਆ, ਟੈਂਕਰੇ ਤਾਂ ਉਹ ਸਾਰੇ ਹੀ ਮੇਰੇ ਸੇਵ ਕੀਤੇ ਆ, ਤਾਂ ਉਹ ਜਦੋਂ ਦੂਰ ਉੱਤੇ ਆਉਂਦੇ ਉਹਨਾਂ ਨੂੰ ਇਹ ਮੈਸੇਜ ਸਿਖਾਲਣੇ ਜ਼ਰੂਰ ਆ ਵੀ ਭਾਈ ਆ ਦੇਖੋ ਕੋਈ ਮੋਂਟਰੀਅਲ ਤੋਂ ਵੀਡੀਓ ਪਾ ਰਿਹਾ, ਸਾਡੀ ਜੀ ਸੇਫ ਗੇਮ ਲੱਗ ਗਈ ਨਿਊਯਾਰਕ ਦੀ, ਫਲਾਨੇ ਭਾਜੀ ਨੇ ਭੇਜਿਆ ਤੁਸੀਂ ਫਲਾਨੇ ਨਾਲ ਗੱਲ ਕਰੋ ਜੀ, ਤੇ ਉਹ ਬੜੀ ਸੇਫ ਗੇਮ ਆ ਜੀ, ਉਹ $5,000 ਦੇ ਵਿੱਚ ਅਸੀਂ ਜੇ ਇੱਥੇ ਨਿਊਯਾਰਕ ਨੂੰ ਡੋਂਕੀ ਲਾ ਗਏ ਆ, ਉਹ ਮੇਰੇ ਕੋਲ ਵੀਡੀਓ ਇਹੋ ਜਿਹੀਆਂ ਸੇਵ ਕਰਕੇ ਇਹਨਾਂ ਨੂੰ ਦੱਸੋ ਕਿ ਭਾਈ ਆਹ ਸੋਚ ਨੈਟਵਰਕ ਤੇ ਵੀਡੀਓ ਖੜੀਆਂ ਤੁਸੀਂ ਵੀ ਦੇਖ ਰਹੇ ਵੀ ਭਾਈ ਇਹ ਕੀ ਹੋ ਰਿਹਾ ਜਾਂ ਇੱਧਰੋਂ ਉੱਧਰ ਜਾਂ ਉੱਧਰੋਂ ਇੱਧਰ ਕੀ ਹੋ ਰਿਹਾ, ਇਹਦੇ ਬਾਰੇ ਜ਼ਰੂਰ ਧੰਨਵਾਦ ਤੁਹਾਡਾ ਸਮਾਂ ਦੇਣ ਦਾ, ਮੈਂ ਜ਼ਿਆਦਾ ਸਮਾਂ ਲਾ ਦੇਵਾਂ। ਪਰ ਮੇਰੇ ਸੋਤਿਆਂ ਨੂੰ ਮੇਰੀ ਬੇਨਤੀ ਹੈ ਵੀ ਸਾਡੇ ਜਦੋਂ ਡੋਰ ਨੌਕ ਕਰਨਾ ਉਹਨਾਂ ਨੂੰ ਮਿਲਣਾ ਨਹੀਂ, ਚਾਹ ਪਾਣੀ ਪੜਾਓ ਤੇ ਜੋ ਤੁਹਾਡੇ ਬਲਬਲੇ ਆ ਮਨ ਦੇ ਜੋ ਕੁਐਸਚਨ ਆ ਜਿਹੜੇ ਰੀਜਨਲ ਆ ਕੋਈ ਆਰਗੂਮੈਂਟ ਵਾਲੇ ਨਹੀਂ, ਬੜੇ ਪਿਆਰ ਦੇ ਨਾਲ ਇਹਨਾਂ ਨੂੰ ਕੁਐਸਚਨ ਕਰੋ ਵੀ ਭਾਈ ਤੁਸੀਂ ਮੌਜੂਦਾ ਹੈਗੇ ਆ ਤੋ ਪਿਛਲੇ 3.5 ਸਾਲਾਂ ਦੇ ਵਿੱਚ ਜਾਂ 2.5 ਸਾਲਾਂ ਦੇ ਵਿੱਚ ਕੀ ਕੀਤਾ ਤੇ ਹੁਣ ਤੁਸੀਂ ਕਿਹੜਾ ਕਦੂ ਤੀਰ ਮਾਰ ਦਿਓਗੇ। ਬਸ ਲੋਨੀ ਕੋਲ ਇਹ ਨਹੀਂ ਆ ਵੀ ਉਹ ਇੰਡੀਆ ਦੀ ਸਿਆਸੀ ਪਈ ਵੀ ਦਿੱਲੀ ਦੇ ਵਿੱਚ ਇਲੈਕਸ਼ਨਾਂ ਹੋ ਰਹੀਆਂ ਤੇ ਉਧਰੋਂ ਕੇਜਰੀਵਾਲ ਲੋਲੀਪੋਪ ਵੰਡ ਰਿਹਾ, ਸਾਡੇ ਝੁੱਗੀਆਂ ਝੌਂਪੜੀਆਂ ਵਾਲੇ ਬੱਚਿਆਂ ਨੂੰ ਅਸੀਂ ਫ੍ਰੀ ਬੈਡ ਆਹ ਕਰ ਦਿਆਂਗੇ ਜਾਂ ਤੇ ਬੀਜੇਪੀ ਵਾਲੇ ਆਪਣਾ ਲੋਲੀਪੋਪ ਦੇਈ ਜਾਂਦੇ, ਕਾਂਗਰਸ ਵਾਲੇ ਆਪਣਾ ਦੇਈ ਜਾਂਦੇ ਆ, ਤੇ ਅਸੀਂ ਕਿਤੇ ਕੋਈ ਸਿਆਸਤ ਦੇ ਵਿੱਚ ਕੈਨੇਡਾ ਦੇ ਵਿੱਚ ਤੇ ਨਹੀਂ ਫਸ ਗਏ, ਸਾਨੂੰ ਉਹੀ ਸਾਨੂੰ ਉਹ ਝੁੱਗੀ ਝੌਂਪੜੀਆਂ ਵਾਲੀ ਸਾਨੂੰ ਸੋਰੀ ਟੂ ਸੇ ਮੈਂ ਯੂਜ ਨਹੀਂ ਕਰਨਾ ਚਾਹੁੰਦਾ ਵੀ ਸਿਆਸਤ ਵਿੱਚ ਹੀ ਫਸਾ ਕੇ ਤੇ ਇਹਦੇ ਵਿੱਚ ਰੱਖਣਾ ਚਾਹੁੰਦੇ। ਇਸ ਬਾਰੇ ਤੁਸੀਂ ਜ਼ਰੂਰ ਦੱਸਿਓ ਵੀ ਥੋੜ ਸਾਹਿਬ ਨੇ ਕਿਉਂ ਇਹ ਪੱਤਾ ਖੇਡਿਆ, ਹਲੇ 1.5 ਸਾਲ ਪਏ ਸੀ ਸਾਡੀ ਇਲੈਕਸ਼ਨ ਦੇ ਵਿੱਚ। ਧੰਨਵਾਦ ਤੁਹਾਡਾ ਬਹੁਤ ਬਹੁਤ।
ਸਰਪੰਚ ਸਿੰਘ ਜੀ, ਮੈਂ ਅਗਲੀ ਕਾਲ ਤੇ ਜਾਣ ਤੋਂ ਪਹਿਲਾਂ ਔਰ ਤੁਹਾਡਾ ਜਵਾਬ ਬਿਲਕੁਲ ਦੇਵਾਂਗਾ, ਆਈ ਡੋਂਟ ਵਾਂਟ ਸਾਊਂਡ ਰੂਡ, ਲੇਕਿਨ ਇੱਕ ਹੋਰ ਸਾਡਾ ਮੈਂਡੇਟ ਜੋ ਮੈਂ ਰੱਖਿਆ ਸਾਰੀ ਟੀਮ ਲਈ ਹੈ ਤਾਂ ਉਹ ਮੇਰੇ ਤੇ ਵੀ ਲਾਗੂ ਹੁੰਦਾ, ਉਹ ਇਹ ਹੈ ਕਿ ਜਦੋਂ ਅਸੀਂ ਵਾਈ ਮੀਡੀਆ ਲਾਈਵ ਕਰਦੇ ਹਾਂ ਜਿਹੜੀਆਂ ਵੀ ਖਬਰਾਂ ਲਾਈਵ ਆ ਰਹੀਆਂ ਉਹ ਫੌਰਨ ਦਿੱਤੀਆਂ ਜਾਣ। ਸੋ ਇੱਕ ਲਾਈਵ ਜਿਹੜੀ ਨਿਊਜ਼ ਆ ਰਹੀ ਹੈ ਜਿਹਦਾ ਮੈਨੂੰ ਇੰਤਜ਼ਾਰ ਵੀ ਸੀਗਾ, ਮੈਂ ਪਹਿਲਾਂ ਦੱਸ ਹੀ ਚੁੱਕਾ ਸੀਗਾ ਕਿ ਸਾਨੂੰ 25 ਬੇਸਿਸ ਪੁਆਇੰਟ ਮੋਸਟ ਲਾਈਕਲੀ ਬੈਂਕ ਆਫ ਕੈਨੇਡਾ ਨੇ ਇੰਟਰਸਟ ਰੇਟ ਰਿਡਿਊਸ ਕਰ ਦੇਣਾ, ਬਿਲਕੁਲ ਕਰ ਦਿੱਤਾ ਹੈ ਜੀ। ਵਾਈ ਮੀਡੀਆ ਬ੍ਰੇਕਿੰਗ ਨਿਊਜ਼ ਤੁਹਾਡੇ ਨਾਲ ਸ਼ੇਅਰ ਕਰ ਰਹੇ ਹਾਂ, ਬ੍ਰੇਕਿੰਗ ਨਿਊਜ਼ ਇਹ ਹੈ ਕਿ ਬੈਂਕ ਆਫ ਕੈਨੇਡਾ ਨੇ ਐਸ ਐਕਸਪੈਕਟਡ, ਐਕਸਪੈਕਟੇਸ਼ਨ ਸੀ ਸਭ ਨੂੰ ਪਤਾ ਹੀ ਸੀਗਾ, ਸਾਰੇ ਇਕੋਨੋਮਿਸਟ ਵੀ ਕਹਿ ਰਹੇ ਸੀਗੇ ਕਿ 25 ਬੇਸਿਸ ਪੁਆਇੰਟ ਘਟਾ ਦੇਣਗੇ ਕਿਉਂਕਿ ਟੈਰਿਫਸ ਦੀ ਧਮਕੀ ਆ ਰਹੀ ਹੈ, ਹੋਰ ਬੜੀਆਂ ਸਾਰੀਆਂ ਚੀਜ਼ਾਂ ਨੇ, ਉਹ ਮੈਂ ਅੱਗੇ ਚੱਲ ਕੇ ਡਿਸਕਸ ਜ਼ਰੂਰ ਕਰਾਂਗਾ। 25 ਬੇਸਿਸ ਪੁਆਇੰਟ ਜਿਹੜਾ ਓਵਰਨਾਈਟ ਲੈਂਡਿੰਗ ਰੇਟ ਜਿਹੜਾ ਉਹ 3% ਤੇ ਆ ਗਿਆ। ਸੋ ਜੋ ਅਸੀਂ ਦੇਖਿਆ ਕਿ ਕਾਫੀ ਦੇਰ ਤੱਕ 5% ਤੇ ਰਿਹਾ, ਫਿਰ 5% ਤੋਂ ਘਟਾ ਕੇ ਸਿੱਧਾ 4.75 ਇਦਾਂ ਲਗਾਤਾਰ ਕਟੌਤੀਆਂ ਕੀਤੀਆਂ ਨੇ। ਸੋ ਹੁਣ 3% ਤੇ ਆ ਗਿਆ ਜੀ ਓਵਰਨਾਈਟ ਲੈਂਡਿੰਗ ਰੇਟ, ਇਟ ਇਜ਼ ਐਟ 3% ਨਾਓ। ਸਾਲ ਦੀ ਸ਼ੁਰੂਆਤ ਜੇ ਤੁਹਾਨੂੰ ਯਾਦ ਹੋਏ ਤੇ ਮੇਰੀ ਪ੍ਰੈਡਿਕਸ਼ਨ ਸੀਗੀ ਕਿ 2 ਤੋਂ ਲੈ ਕੇ 2.5% ਤੱਕ ਲੈ ਆਣਗੇ, ਸੋ 3.25 ਸੀਗਾ। ਸੋ ਮੈਨੂੰ ਲੱਗਦਾ ਸੀਗਾ ਕਿ 2 ਤੋਂ ਲੈ ਕੇ 2.5% ਦੇ ਵਿੱਚ ਆ ਸਕਦਾ ਹੈ। ਇਸ ਤਰ੍ਹਾਂ ਅਗੇਨ ਇਹ ਮੇਰਾ ਓਪੀਨੀਅਨ ਹੈ, ਮੇਰੀ ਪ੍ਰੈਡਿਕਸ਼ਨ ਹੈ, ਹਰੇਕ ਦੀ ਆਪਣੀ, ਹਰ ਇਕੋਨੋਮਿਸਟ ਆਪਣੀ ਆਪਣੀ ਪ੍ਰੈਡਿਕਸ਼ਨ ਕਰਦਾ ਹੈ ਕਿ ਕਿੰਨਾ ਹੋਏਗਾ, ਹਰ ਬੈਂਕ ਵੀ ਆਪਣੀ ਆਪਣੀ ਪ੍ਰੈਡਿਕਸ਼ਨ ਕਰਦਾ ਹੈ ਕਿ ਇੰਨਾ ਹੋ ਸਕਦਾ। ਬਾਕੀ ਤਾਂ ਬਹੁਤ ਕੁਝ ਹੈ, ਕੱਲ ਨੂੰ ਹਾਲਾਤ ਵਧੀਆ ਹੁੰਦੇ ਨੇ ਇਕੋਨਮੀ ਦੇ, ਮਾੜੇ ਹੁੰਦੇ ਨੇ, ਗਲੋਬਲ ਲੈਵਲ ਦੇ ਉੱਤੇ ਬੜਾ ਕੁਝ ਹੈ ਜਿਹੜਾ ਅਫੈਕਟ ਕਰਦਾ ਹੈ, ਲੇਕਿਨ ਜੇ ਓਵਰਆਲ ਅੰਦਾਜ਼ਾ ਲਗਾਇਆ ਜਾਏ ਤੇ ਹਰੇਕ ਇਕੋਨੋਮਿਸਟ ਬੈਂਕ ਆਪਣੀ ਪ੍ਰੈਡਿਕਸ਼ਨ ਕਰਦੇ ਨੇ। ਸੋ ਮੇਰੀ ਪ੍ਰੈਡਿਕਸ਼ਨ ਹੈ ਕਿ 2 ਤੋਂ ਲੈ ਕੇ 2.5% ਓਵਰਨਾਈਟ ਲੈਂਡਿੰਗ ਰੇਟ ਇਸ ਸਾਲ ਦੇ ਐਂਡ ਤੱਕ ਆ ਜਾਣਾ ਚਾਹੀਦਾ। ਸੋ 3.25 ਸੀਗਾ, 3% ਅੱਜ ਆ ਗਿਆ। ਸੋ ਬਾਕੀ ਦੇਖਦੇ ਹਾਂ ਸਾਲ ਦੇ ਵਿੱਚ, ਆਈ ਥਿੰਕ 2 ਤੋਂ 2.5 ਦੇ ਵਿੱਚ ਚਲੇ ਜਾਣਗੇ। ਬਾਕੀ ਦੇਖੋ, ਜੋ ਮੈਂ ਜਨਵਰੀ ਸਟਾਰਟਿੰਗ ਚ ਬਿਲਕੁਲ ਪ੍ਰੈਡਿਕਸ਼ਨ ਕੀਤੀ ਸੀ ਉਹ ਮੈਂ ਹਜੇ ਵੀ ਉੱਥੇ ਖੜਾ, ਔਰ ਪਿਛਲੇ ਸਾਲ ਜੋ ਅਸੀਂ ਪ੍ਰੈਡਿਕਸ਼ਨ ਕੀਤੀ ਸੀਗੀ ਕਿ 2024 ਉਹ ਪਿਛਲੇ ਸਾਲ ਦੀ ਸਟਾਰਟ ਕੀਤੀ ਸੀਗੀ ਕਿ 3 ਤੋਂ ਲੈ ਕੇ 3.5% ਦੇ ਵਿੱਚ ਆ ਜਾਏਗਾ, ਤੋ 3.25 ਤੇ ਆ ਗਿਆ ਸੀਗਾ। ਸੋ ਹੁਣ ਅਸੀਂ ਸਾਲ ਮੈਂ ਸ਼ੁਰੂ ਚ ਕੀਤੀ ਸੀ ਕਿ 2 ਤੋਂ ਲੈ ਕੇ 2.5% ਤੱਕ ਆ ਜਾਏਗਾ ਓਵਰਨਾਈਟ ਲੈਂਡਿੰਗ ਰੇਟ। ਸੋ ਇਟ ਇਜ਼ ਐਟ 3% ਟੂਡੇ, ਦਿਸ ਇਜ਼ ਅ ਬ੍ਰੇਕਿੰਗ ਨਿਊਜ਼। ਸਾਡੇ ਬੈਂਕ ਆਫ ਕੈਨੇਡਾ ਦੇ ਗਵਰਨਰ ਸਾਹਿਬ ਕੁਝ ਦੇਰ ਦੇ ਵਿੱਚ ਸਟੇਟਮੈਂਟ ਜਾਰੀ ਕਰਨਗੇ, ਉਹ ਸਟੇਟਮੈਂਟ ਵੀ ਤੁਹਾਡੇ ਨਾਲ ਸ਼ੇਅਰ ਕਰਾਂਗੇ ਕਿਉਂਕਿ ਲਾਈਵ ਦਾ ਮਤਲਬ ਸਿੱਧਾ ਹੈ, ਜੋ ਲਾਈਵ ਖਬਰ ਆਈ ਜਾਏਗੀ ਲਗਾਤਾਰ ਤੁਹਾਨੂੰ ਖਬਰ ਜਿਹੜੀ ਹੈ ਉਹ ਲਾਈਵ ਮਿਲਦੀ ਚਲੀ ਜਾਏਗੀ। ਔਰ ਨਾਲ ਹੀ ਅਸੀਂ ਦੱਸ ਦਈਏ ਕਿ ਫਿਰ ਉਹਦੇ ਤੇ ਅਨਾਲਿਸਿਸ ਅੱਜ ਹੋਣਗੇ ਹੀ ਹੋਣਗੇ, ਅੱਜ ਵੈਨਸਡੇ ਦਾ ਦਿਨ ਹੈ, ਪੰਕਜ ਮੁੰਗਾ ਸਾਹਿਬ ਤੋਂ ਸਾਰਾ ਫਿਰ ਅਨਾਲਿਸਿਸ ਲਵਾਂਗੇ ਸਾਰਾ। ਲੇਕਿਨ ਜੋ ਮੈਂ ਗੱਲ ਬੜੀ ਦੇਰ ਦੀ ਕਰ ਹੀ ਰਿਹਾ, ਦੇਖੋ ਹੋਇਆ ਕੀ ਹੈ, ਤੁਸੀਂ 2015 ਚ ਇੰਟਰਸਟ ਰੇਟ ਦੇਖੋ, 2015, 2016, 2017, 2018, 2020, ਠੀਕ ਹੈ, ਕੋਵਿਡ ਹਜੇ ਨਹੀਂ ਆਇਆ, ਮੈਂ ਕੋਵਿਡ ਤੋਂ ਪਹਿਲਾਂ ਲੈ ਗਿਆ ਤੁਹਾਨੂੰ, ਕੋਵਿਡ ਤੋਂ ਪੰਜ ਸਾਲ ਪਹਿਲਾਂ, ਠੀਕ ਹੈ, ਕੋਵਿਡ ਤੋਂ 5 ਸਾਲ ਪਹਿਲਾਂ ਕੀ ਹੈ, ਓਵਰਨਾਈਟ ਲੈਂਡਿੰਗ ਰੇਟ 1%, 1.7 ਮਤਲਬ 2% ਵੀ ਟੱਚ ਨਹੀਂ ਕਰ ਰਿਹਾ, ਠੀਕ ਹੈ, 5 ਸਾਲ ਇਹੋ ਜਿਹੇ ਰਹੇ, ਕਦੇ 2% ਵੀ ਟੱਚ ਨਹੀਂ ਹੋਇਆ। ਫਿਰ ਆ ਗਿਆ 2020 ਕੋਵਿਡ, ਸਿੱਧਾ ਇੰਟਰਸਟ ਰੇਟ ਥੱਲੇ ਲੈ ਆਏ, ਠੀਕ ਹੈ ਨੀ, ਸਿੱਧਾ 1.75 ਤੋਂ 1 ਇਹਨਾਂ ਨੇ ਗਿਰਾ ਦਿੱਤਾ, ਸਿੱਧਾ 0.25 ਤੇ ਕਰ ਦਿੱਤਾ, ਠੀਕ ਹੈ, 2020 0.25 ਤੇ ਰਿਹਾ, 2021 ਸਾਰਾ ਹੀ 0.25 ਤੇ ਰਿਹਾ ਇੰਟਰਸਟ ਰੇਟ ਓਵਰਨਾਈਟ, 0.25, 2022 ਤੁਸੀਂ ਪਹੁੰਚ ਰਹੇ ਹੋ 0.25,
ਠੀਕ ਹੈ, ਫਿਰ ਤੁਸੀਂ ਵਧਾਉਣਾ ਸ਼ੁਰੂ ਕੀਤਾ, ਬਿਲਕੁਲ ਠੀਕ ਹੈ, ਇਨਫਲੇਸ਼ਨ ਬਹੁਤ ਵੱਧ ਗਈ ਸੀ, ਘਰਾਂ ਦੀ ਕੀਮਤਾਂ ਬੜੀਆਂ ਉੱਪਰ ਜਾ ਰਹੀਆਂ ਸੀ, ਠੀਕ ਹੈ, ਤੁਸੀਂ ਵਧਾਉਣਾ ਸ਼ੁਰੂ ਕੀਤਾ, ਪਰ ਕੀਤਾ ਜੀ ਤੁਸੀਂ 2022 ਦੇ ਵਿੱਚ ਅਚਾਨਕ ਹੀ? ਦੇਖੋ ਪਿਛਲੇ ਹੁਣ ਬੰਦਾ ਜਾਂਦਾ, ਬੰਦਾ ਰੀਸੈਂਟ ਟ੍ਰੈਂਡ ਦੇਖਦਾ, 2 ਸਾਲ ਪਹਿਲਾਂ ਕੀ ਹੋ ਰਿਹਾ ਜੀ, 5 ਸਾਲ ਦਾ ਕੀ ਟ੍ਰੈਂਡ ਹੈ, 10 ਸਾਲ ਦਾ, ਕੋਈ 100 ਸਾਲ ਦਾ ਟ੍ਰੈਂਡ ਬਹੁਤ ਘੱਟ ਲੋਕ ਦੇਖਦੇ ਨੇ। ਸੋ ਲੋਕਾਂ ਨੂੰ ਲੱਗਾ ਕਿ ਤਾਂ ਇੰਟਰਸਟ ਰੇਟ ਬਹੁਤ ਘੱਟ ਹੈ, ਤਾਂ ਬੇਸਿਕਲੀ ਸੀਗੀ ਤਾਂ ਉਹ ਫ੍ਰੀ ਮਨੀ, ਹੁਣ ਅਸੀਂ ਤਾਂ ਇਕਨੋਮਿਕਸ ਪੜ੍ਹਦੇ ਹਾਂ ਸਰ, ਤੇ ਪਤਾ ਲੱਗ ਜਾਂਦਾ ਕਿ ਜੀ ਇਹ ਫ੍ਰੀ ਮਨੀ ਹੈ, ਜ਼ਿਆਦਾ ਦੇਰ ਨਹੀਂ ਰਹਿਣੀ, ਲੇਕਿਨ ਆਮ ਬੰਦਾ ਜਿਹੜਾ ਉਹ ਕਈ ਵਾਰ ਇਸ ਚੀਜ਼ ਨੂੰ ਨਹੀਂ ਸਮਝ ਪਾਉਂਦਾ, ਫਿਰ ਤੁਸੀਂ ਇਕਦਮ 2022 ਦੇ ਵਿੱਚ ਇੰਟਰਸਟ ਰੇਟ ਉੱਪਰ ਲਿਜਾਣੇ ਸ਼ੁਰੂ ਕਰ ਦਿੱਤੇ, ਠੀਕ ਹੈ ਜੀ, 0.25 ਤੋਂ 0.5, 1%, 1.25, 2, 3, 4, 5% ਤੇ ਤੁਸੀਂ ਲੈ ਗਏ ਸਿੱਧਾ ਹੀ, ਇੰਨੀ ਤੇਜ਼ੀ ਨਾਲ ਲੈ ਕੇ ਗਏ। ਉਸ ਤੋਂ ਬਾਅਦ ਕੀ ਹੋਇਆ, ਰੀਅਲ ਸਟੇਟ ਮਾਰਕੀਟ ਹਿੱਲੀ ਗਈ, ਮਤਲਬ ਉਹਨੂੰ ਰੋਕਣੇ ਨੇ ਹਿੱਲ ਗਈ, ਰੀਅਲ ਸਟੇਟ ਮਾਰਕੀਟ ਹਿੱਲ ਗਈ, ਮੌਰਗੇਜ ਵਾਲੇ ਦੇਖਣ ਲੱਗ ਪਏ। 2024 ਜਿਹੜਾ 2024 ਦੇ ਵਿੱਚ ਜਿਹੜੀ ਘਰਾਂ ਦੀ ਸੇਲ ਹੈ ਉਹ ਇੰਨੀ ਰੈਕੋਰਡ ਲੋ ਗਈ ਹੈ ਕਿ ਪਿਛਲੇ 10 ਸਾਲਾਂ ਦੀ ਐਵਰੇਜ ਦੇ ਨਾਲ 69% ਘੱਟ ਹੈ, 69% ਜੋ ਪਿਛਲੇ 10 ਸਾਲ ਦੇ ਵਿੱਚ ਘਰਾਂ ਦੀ ਸੇਲ ਹੋਈ ਨਾ, 69% ਘੱਟ ਹੈ। ਮੈਂ ਰੀਅਲ ਸਟੇਟ ਦਾ ਲਾਇਸੈਂਸ ਲਿਆ ਨਹੀਂ ਹੈ, ਉਹ ਵੈਸੇ ਤਾਂ ਕਹਿੰਦੇ ਨੈਵਰ ਵੈਸੇ ਨੈਵਰ, ਪਰ ਮੋਸਟ ਲਾਈਕਲੀ ਮੈਂ ਲੈਣਾ ਵੀ ਨਹੀਂ, ਤਾਂ ਮੈਂ ਕੋਈ ਰੀਅਲ ਸਟੇਟ ਵਾਲਿਆਂ ਲਈ ਨਹੀਂ ਗੱਲ ਕਰ ਰਿਹਾ, ਠੀਕ ਹੈ। ਔਰ ਸਾਡੇ ਇੱਥੇ ਜਿਹੜੇ ਰੀਅਲ ਸਟੇਟ ਦੇ ਐਡਵਰਟਾਈਜ਼ਰ ਨੇ ਉਹ ਸਾਰੇ ਹੀ ਚੱਲ ਰਹੇ ਨੇ, ਕੋਈ ਐਸਾ ਨਹੀਂ ਕਿ ਕੋਈ ਰੁਕ ਗਿਆ, ਮੈਂ ਇਹਨਾਂ ਐਸਾ ਨਾ ਕੋਈ ਸਮਝ ਲੈਣਾ ਕਿ ਮੈਂ ਉਹਨਾਂ ਦੀ ਕੋਈ ਤਰਫਦਾਰੀ ਕਰਨ ਲੱਗਾ। ਇਹ ਗੱਲ ਮੈਂ ਬਹੁਤ ਸਾਲਾਂ ਤੋਂ ਕਹਿ ਰਿਹਾ ਕਿ ਸਾਡੀ ਸਭ ਤੋਂ ਵੱਡਾ ਜੀਡੀਪੀ ਦੇ ਵਿੱਚ, ਕੈਨੇਡੀਅਨ ਜੀਡੀਪੀ ਦੇ ਵਿੱਚ ਜਿਹੜਾ ਐਨਰਜੀ ਸੈਕਟਰ ਹੈ, ਤੇਲ ਆਇਲ ਸੈਕਟਰ, ਉਹ ਵੀ ਸੈਕਿੰਡ ਮੋਸਟ ਕੰਟਰੀਬਿਊਸ਼ਨ ਹੈ, ਨੰਬਰ 1 ਕੰਟਰੀਬਿਊਸ਼ਨ ਇਨ ਕੈਨੇਡਾਜ਼ ਇਕਨੋਮੀ, ਇਨ ਕੈਨੇਡਾਜ਼ ਜੀਡੀਪੀ, ਉਹ ਰੀਅਲ ਸਟੇਟ ਹੈ। ਹੁਣ ਕੱਲ ਨੂੰ ਤੁਸੀਂ ਕਹੋ ਜੀ ਸਵਿਟਜ਼ਰਲੈਂਡ ਨੇ ਕੋਈ ਐਸਾ ਕੰਮ ਕਰ ਦਿੱਤਾ ਵੀ ਟੂਰਿਜ਼ਮ ਬੰਦ ਹੋ ਗਈ, ਕੱਲ ਮੈਂ ਪੜ੍ਹ ਰਿਹਾ ਸੀ ਬੜੀ ਵਧੀਆ ਰਿਪੋਰਟ ਸੀ, $9 billion ਟੋਰੋਂਟੋ ਨੇ ਟੂਰਿਜ਼ਮ ਚ ਕਮਾਇਆ, ਸਿਟੀ ਆਫ ਟੋਰੋਂਟੋ ਨੇ, ਬੜਾ ਮਜ਼ਾ ਆਇਆ ਮੈਨੂੰ ਗੱਲ ਸੁਣ ਕੇ, ਵੀ ਆਰ ਅਟ੍ਰੈਕਟਿੰਗ ਲੋਟ ਆਫ ਟੂਰਿਸਟ ਐਸ ਵੈਲ, ਅਗਲੇ ਸਾਲ ਸਾਡਾ ਵਰਲਡ ਕੱਪ ਹੈ, ਚਲੋ ਥੋੜੀ ਜੀ ਇਹਨਾਂ ਦੀ ਨੀਂਦ ਖੁੱਲੇ, ਥੋੜਾ ਜਿਹਾ ਹੋਰ ਕੰਮ ਕਰਨ ਇਹ, ਠੀਕ ਹੈ, ਚਲੋ ਉਹ ਛੱਡ ਦੋ, ਫਿਰ ਕਿਸੇ ਦਿਨ ਲਈ ਟੋਪਿਕ ਹੈ ਕਿ ਟੂਰਿਜ਼ਮ ਤੋਂ ਅਸੀਂ ਸਾਡੀ ਜੀਡੀਪੀ ਨੂੰ, ਸਾਡੀ ਇਕਾਨਮੀ ਨੂੰ, ਕੈਨੇਡਾ ਦੀ ਨੂੰ ਟੂਰਿਜ਼ਮ ਤੋਂ ਮਦਦ ਮਿਲਦੀ ਹੈ, ਮੈਨੂਫੈਕਚਰਿੰਗ ਤੋਂ ਸਾਨੂੰ ਮਦਦ ਮਿਲਦੀ ਹੈ, ਠੀਕ ਹੈ, ਹੋਰਨਾ ਟੈਰਿਫ ਆ ਰਿਹਾ, ਸਾਨੂੰ ਚੈਲੇਂਜ ਆਣਾ ਹੀ ਹੈ, ਠੀਕ ਹੈ ਨਾ, ਸਾਡੀ ਮੈਨੂਫੈਕਚਰਿੰਗ ਲਈ, ਸਾਡੀ ਜੀਡੀਪੀ ਦੇ, ਸਾਡੀ ਇਕਾਨਮੀ ਦੇ ਕਈ ਸੈਕਟਰ ਹਿੱਟ ਹੋਣੇ ਆ। ਚਲੋ ਉਹ ਮੈਂ ਬਾਅਦ ਚ ਗੱਲ ਕਰਾਂਗਾ, ਮੈਂ ਜਿਸ ਮੁੱਦੇ ਤੇ ਗੱਲ ਕਰ ਰਿਹਾ ਕਿ ਰੀਅਲ ਸਟੇਟ ਮੈਂ ਪਿਛਲੇ 20 ਸਾਲ ਤੋਂ ਕਵਰ ਕਰ ਰਿਹਾ, ਔਰ ਕਿ ਜੀ ਸਾਡੀ ਜੀਡੀਪੀ ਦਾ ਨੰਬਰ 1 ਜਿਹੜਾ ਫੈਕਟਰ ਹੈ, ਸਭ ਤੋਂ ਜ਼ਿਆਦਾ ਸਾਡੀ ਇਕਾਨਮੀ ਕਿੰਨਾ ਚੱਲਦੀ ਹੈ, ਰੀਅਲ ਸਟੇਟ, ਇਟਸ ਦਾ ਲਾਰਜੈਸਟ ਸਿੰਗਲ ਸੈਕਟਰ ਆਫ ਕੰਟਰੀਬਿਊਸ਼ਨ ਇਨ ਆਵਰ ਇਕਾਨਮੀ, ਇਨ ਆਵਰ ਜੀਡੀਪੀ, ਸਾਡੀ ਇਕਾਨਮੀ, ਨੌਕਰੀਆਂ, ਬਹੁਤ ਕੁਛ ਇਹਦੇ ਤੇ ਰੀਅਲ ਸਟੇਟ ਤੇ ਹੈ। ਤੁਸੀਂ ਰੀਅਲ ਸਟੇਟ ਬੰਦ ਕਰ ਦਿੱਤੀ, ਉਹਦੇ ਨਾਲ ਹੁਣ ਦੇਖੋ ਬੰਦਾ ਘਰ ਖਰੀਦਦਾ, ਰੈਨੋਵੇਸ਼ਨ ਵੀ ਕਰਾਉਂਦਾ, ਫਰਨੀਚਰ ਵੀ ਲੈਂਦਾ, ਪੇਂਟ ਵੀ ਹੁੰਦਾ, ਕੋਈ ਬੇਸਮੈਂਟ ਬਣਵਾ ਰਿਹਾ, ਬੜਾ ਕੁਛ ਹੁੰਦਾ ਘਰ ਦੇ ਖਰੀਦਣ ਦੇ ਨਾਲ, ਨਵੇਂ ਘਰ ਦੇ, ਕਈ ਲੋਕ ਫਰਨੀਚਰ ਅੱਧਾ ਸੇਵ ਲੈ ਜਾਂਦੇ, ਅੱਧਾ ਫਿਰ ਚੇਂਜ ਕਰਦੇ ਆ। ਸੋ ਇਹ ਸਾਡੀ ਜੀਡੀਪੀ ਨੂੰ ਬਹੁਤ ਇੰਪੋਰਟੈਂਟ ਫੈਕਟਰ ਆ। ਫਰਨੀਚਰ ਚਾਹੀਦਾ ਹੋਏਗਾ, ਹੁਣ ਅੱਜ ਅਮਰੀਕਾ ਤੋਂ ਲੋਕ ਕਿੰਨਾ ਫਰਨੀਚਰ ਲੈ ਕੇ ਆਉਂਦੇ ਆ, ਕਈ ਚਾਈਨਾ ਤੋਂ ਆਉਂਦਾ ਅਮਰੀਕਾ, ਫਿਰ ਅਮਰੀਕਾ ਤੋਂ ਫਿਰ ਇੱਧਰ ਆ ਜਾਂਦਾ, ਕਈ ਸਿੱਧਾ ਵੀ ਚਾਈਨਾ ਤੋਂ ਇੰਪੋਰਟ ਹੁੰਦਾ, ਠੀਕ ਹੈ। ਸੋ ਆ ਜਿੰਨੀ ਸਾਡੀ ਔਰ ਸਾਡੀ ਕਮਿਊਨਿਟੀ ਦਾ ਕੰਮ ਬੜਾ ਟਰੱਕਿੰਗ ਦੇ ਨਾਲ, ਘਰ ਦੇ ਵਿੱਚ ਤੁਹਾਨੂੰ ਕੋਈ ਇਲੈਕਟ੍ਰੋਨਿਕ ਅਪਲਾਇੰਸਿਸ ਚਾਹੀਦੇ ਨੇ, ਕੋਈ ਫਰਨੀਚਰ ਚਾਹੀਦਾ ਹੈ, ਕਿੰਨਾ ਕੰਮ ਚੱਲ ਰਿਹਾ ਸਾਰਾ ਸਿਲਸਿਲਾ, ਤੁਸੀਂ ਘਰ ਹੀ ਬੰਦ ਕਰ ਦਿੱਤੇ, ਉਹਦੇ ਨਾਲ ਤਾਂ ਫਿਰ ਸਾਰਾ ਸਿਲਸਿਲਾ ਹੀ ਹਿੱਲ ਗਿਆ। ਉਹ ਕਹਿੰਦੇ ਜੀ ਅਸੀਂ ਇਨਫਲੇਸ਼ਨ ਕੰਟਰੋਲ ਚ ਲੈ, ਵਿੱਚ ਇਜ਼ ਫਾਈਨ ਗੁੱਡ, ਜ਼ਰੂਰੀ ਸੀ ਉਹ ਵੀ, ਲੇਕਿਨ ਉਹਨੂੰ ਹੌਲੀ ਹੌਲੀ ਕਰਦੇ, ਇੰਨੀ ਤੇਜ਼ੀ ਨਾਲ ਕੀਤਾ ਉਹਦੇ ਨਾਲ, ਔਰ ਜ਼ਿਆਦਾ ਤੁਹਾਡੀ ਜਿਹੜੀ ਉਹ ਸੀਗੀ ਉਹ ਬਹੁਤ ਜ਼ਿਆਦਾ ਡਵਿਸ਼ ਸੀਗੀ। ਆਈ ਐਮ ਨੋਟ ਸੇਇੰਗ ਕਿ ਇਟ ਸ਼ੁਡ ਆਲਵੇਜ਼ ਬੀ ਹੌਕਿਸ਼, ਬਟ ਇਟ ਵਾਸ ਵੈਰੀ ਕੰਜ਼ਰਵੇਟਿਵ, ਵੈਰੀ ਡਵਿਸ਼। ਸੋ ਉਹਦੇ ਨਾਲ ਮੈਂ ਅਗੇਨ ਮੈਂ ਦੁਬਾਰਾ ਕਹਿ ਦਵਾਂ, ਬੈਂਕ ਆਫ ਕੈਨੇਡਾ ਦੇ ਵਿੱਚ ਬੜੇ ਬੜੇ ਦਿੱਗਜ ਬੈਠੇ ਨੇ, ਮੇਰੀ ਆਪਣੀ ਰਾਏ ਹੈ, ਮੈਂ ਗਲਤ ਵੀ ਹੋ ਸਕਦਾ, ਉਹਨਾਂ ਦਾ ਠੀਕ ਵੀ ਹੋ ਸਕਦਾ, ਉਹ ਲੋਕ ਇਸ ਮਾਮਲੇ ਚ ਬੜੇ ਬੜੇ ਦਿੱਗਜ ਨੇ, ਬਟ ਮੈਂ ਸਮਝਦਾ ਕਿ ਨਹੀਂ ਇਨਕਰੀਜ਼ ਕਰਨੇ ਚਾਹੀਦੇ ਸੀ, ਬਟ ਦਾ ਸਟੀਪ ਇਨਕਰੀਜ਼, ਨਾਟ ਜਸਟ ਇਟ ਵਾਸ ਅ ਵੈਰੀ ਸਟੀਪ ਇਨਕਰੀਜ਼ ਆਫ ਦਾ ਓਵਰਨਾਈਟ ਲੈਂਡਿੰਗ ਰੇਟ, ਜਿਹਦੇ ਨਾਲ ਸਾਡੇ ਇਕਾਨਮੀ ਨੂੰ ਮੇਰੇ ਮੁਤਾਬਿਕ ਬੜੇ ਚੈਲੰਜਸ ਆਏ ਨੇ। ਖੈਰ ਪੰਕਜ ਮੁੰਗਾ ਸਾਹਿਬ ਮੇਰੇ ਨਾਲ ਰਿਸਪੈਕਟਫੁਲੀ ਡਿਸਐਗਰੀ ਕਰਦੇ ਨੇ, ਅੱਜ ਫੇਰ ਗੱਲ ਕਰਾਂਗਾ ਮੈਂ ਉਹਨਾਂ ਨਾਲ, ਮੈਂ ਆਪਣੀ ਗੱਲ ਛੇੜ ਦਿੰਦਾ ਉਹਨਾਂ, ਕਦੇ ਕਦੇ ਪੰਕਜ ਜੀ ਮੈਂ ਸਹਿਮਤ, ਪੰਕਜ ਜੀ ਕਦੇ ਨਹੀਂ, ਉਹ ਸਭ ਠੀਕ ਕੀਤਾ ਜੀ ਤੁਸੀਂ ਜੀ, ਤੇ ਠੀਕ ਹੈ ਉਹਨਾਂ ਦੀ ਰਾਏ, ਅੱਜ ਵੀ ਗੱਲ ਹੋਏਗੀ ਉਹਨਾਂ ਦੇ ਨਾਲ ਫਿਰ ਇਸ ਮੁੱਦੇ ਤੇ। 3% ਤੇ ਆ ਗਿਆ, ਮੈਂ ਬੜੀ ਦੇਰ ਦਾ ਕਹਿ ਰਿਹਾ ਇਹਨਾਂ ਨੂੰ ਕਿ ਇਹਨੂੰ ਫੌਰਨ ਤੁਸੀਂ 2-2.5 ਦੇ ਵਿੱਚ ਲੈ ਆਓ। ਵੈਸੇ ਜੋ ਮੇਰੀ ਜੋ ਇਹਨਾਂ ਨੇ ਕਰਨਾ ਉਹ ਮੈਂ ਦੱਸ ਹੀ ਚੁੱਕਾ ਕਿ 2025 ਦੇ ਐਂਡ ਤੱਕ ਇਹ 2-2.5 ਦੇ ਵਿੱਚ ਲੈ ਜਾਣਗੇ, ਬਟ ਮੈਂ ਬੜੀ ਦੇਰ ਦਾ ਕਹਿ ਰਿਹਾ ਕਿ 2% ਲੈ ਆਓ, ਇਹ ਕਿਤੇ 2024 ਦੇ ਐਂਡ ਤੱਕ ਲੈ ਗਏ ਹੁੰਦੇ ਨਾ, ਹੁਣ ਤਿੰਨ ਤੇ ਲੈ ਕੇ ਆਏ, ਚਲੋ ਜਨਵਰੀ ਚ ਜੇ ਕਿਤੇ 2024 ਤੇ ਹੀ ਇਹ ਦੋ ਤੇ ਲੈ ਗਏ ਹੁੰਦੇ ਜਾਂ ਥੋੜਾ ਜਿਹਾ ਹੋਰ ਪਹਿਲਾਂ ਇਹਨਾਂ ਨੇ ਸ਼ੁਰੂ ਕਰ ਦਿੱਤਾ, ਚਲੋ ਜਿਸ ਤੇਜ਼ੀ ਨਾਲ ਲੈ ਕੇ ਗਏ ਥੋੜਾ ਜਿਹਾ ਕੀਤਾ ਹੁੰਦਾ। ਅੱਜ ਬਹੁਤ ਅਨਸਰਟਨਟੀ ਆ ਮਾਰਕੀਟ ਚ, ਉਧਰੋਂ ਟਰੰਪ ਸਾਹਿਬ ਦੀਆਂ ਧਮਕੀਆਂ। ਅੱਛਾ ਹੁਣ ਤੁਸੀਂ ਕਰਨਾ ਕੀ ਹੈ, ਹੁਣ ਉਧਰੋਂ ਫਿਰ ਸਰਕਾਰ ਪੈਸਾ ਖਰਚ ਕਰਨ ਲਈ ਤਿਆਰ ਹੈ, ਕਰਨਾ ਪਏਗਾ ਸਰਕਾਰ ਨੂੰ। ਉਹ ਜੀ ਜਿੱਦਾਂ ਕੋਵਿਡ ਦੇ ਵਿੱਚ ਲੋਕਾਂ ਨੂੰ ਮਦਦ ਕੀਤੀ ਸੀ ਨੌਕਰੀ, ਬਈ ਜੇ ਤੁਸੀਂ ਓਵਰਨਾਈਟ ਲੈਂਡਿੰਗ ਰੇਟ ਹੀ ਘੱਟ ਕਰ ਦਿੰਦੇ, ਇਹਦੇ ਨਾਲ ਹੀ ਕਿੰਨੀ ਮਦਦ ਹੋ ਜਾਣੀ ਸੀ ਪਹਿਲਾਂ ਹੀ। ਇੱਕ ਫੈਕਟਰ ਤੁਹਾਡਾ ਕੋਈ ਖਰਚਾ ਨਹੀਂ ਹੋਣਾ।